ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਰਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਰਹੋ ਤੁਮ ਕਥਾ ਸੁਧਾਰੀ
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੋਪਈ ਬਹਰੋ ਕਿਤਕ ਬਿਤਾਇਓ ਕਾਲਾ ਸ੍ਰੀ ਨਾਨਕ ਜੀ ਪਰਮ ਕਿਰਪਾਲਾ ਇੱਕ ਦਿਨ ਅੰਗਦ ਸੰਗ ਬਖਾਨਾ ਤੁਮ ਅਬਗਮਨ ਹੋ ਆਪਣ ਸਥਾਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਸਰੂਪ ਖਾਲਸਾ ਸਾਧ ਸੰਗਤ ਮਾਈ ਭਾਈ ਆਪ ਜੀ ਸੱਚਖੰਡ ਵਿੱਚ ਬੈਠੇ ਹੋ ਤਾਂ ਬੈਕੁੰਠ ਜੈ ਕੀਰਤਨ ਤੇਰਾ ਜਿੱਥੇ ਪਰਮੇਸ਼ਰ ਵਾਹਿਗੁਰੂ ਦੀ ਸਿਫਤ ਸਲਾਘਾ ਹੋਵੇ ਕਥਾ ਕੀਰਤਨ ਹੋਵੇ ਉਹੀ ਬੈਕੁੰਠ ਧਾਮ ਹੁੰਦਾ ਹੈ ਸਾਧ ਸੰਗਤ ਸੱਚਖੰਡ ਹੈ ਆਏ ਚਰੋਖੇ ਖੋਲੇ ਬਾਰੀ ਅਮਿਓ ਕਿਰਨ ਨਿਝਰ ਚਰੈ ਅਨਹਦ ਨਾਦ ਵਾਇਨ ਦਰਬਾਰੀ ਭਾਈ ਸਾਹਿਬ ਗੁਰਦਾਸ ਜੀ ਨੇ ਇਸ ਸੱਚਖੰਡ ਦਾ ਬਾਰ ਬਾਰ ਜ਼ਿਕਰ ਕੀਤਾ ਆਪਣੀ ਬਾਣੀ ਵਿੱਚ ਗੁਰੂ ਚਰਨਾਂ ਚ ਬੈਠ ਕੇ ਗੁਰਬਾਣੀ ਦਾ ਪਾਠ ਕੀਰਤਨ ਸੰਗਤ ਨੇ ਸਰਵਣ ਕੀਤਾ ਹੈ ਹੁਣ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਥਾ ਨਾਲ ਜੁੜੀਏ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਿਓ ਲਹਿਣਾ ਜੀਵ ਦੇ ਭਾਈ ਲਹਿਣਾ ਜੀ ਨੂੰ ਆਪਣੇ ਜਿਉਂਦੇ ਜੀ ਥਾਪ ਦਿੱਤਾ ਹੁੰਦਾ ਪ੍ਰਤੱਖ ਗੁਰੂ ਜੋ ਟਿਕਿਆ ਤਿਸ ਜਨ ਕੀ ਵਡਿਆਈ ਵੱਡੀ ਹੋਈ ਤਿਸ ਕੋ ਜਗਤ ਨਿਮਿਆ ਸਭ ਪੈਰੀ ਪਿਆ ਜਸ ਵਰਤਿਆ ਲੋਈ ਤਿਸ ਕੋ ਖੰਡ ਬ੍ਰਹਮੰਡ ਸਭ ਨਮਸਕਾਰ ਕਰੇ ਜਿਸਕੇ ਮਸਤਕ ਹੱਥ ਧਰਿਆ ਗੁਰ ਪੂਰੈ ਸੋ ਪੂਰਾ ਹੋਈ ਸਤਿਗੁਰੂ ਨਾਨਕ ਦੇਵ ਜੀ ਨੇ ਐਸੀ ਕਿਰਪਾ ਬਖਸ਼ ਰਹਿਮਤ ਕੀਤੀ ਹੈ ਆਪਣੇ ਸੇਵਕ ਜਾਣ ਕਰਕੇ ਭਾਈ ਲਹਿਣਾ ਜੀ ਨੂੰ ਆਪਣੇ ਸਰੂਪ ਬਣਾਇਆ ਸਾਰੇ ਇਮਤਿਹਾਨ ਪਾਸ ਕਰਨ ਤੋਂ ਬਾਅਦ ਸਤਿਗੁਰੂ ਜੀ ਨੇ ਪਰੇ ਦੀਵਾਨ ਵਿਚ ਗੁਰਤਾ ਗੱਦੀ ਦਿੱਤੀ ਹੈ ਬਾਬਾ ਬੁੱਢਾ ਸਾਹਿਬ ਭਾਈ ਕੀਰਤ ਆਦਿਕ ਸਿੱਖਾਂ ਨੂੰ ਹੁਕਮ ਹੋਇਆ ਚਰਨਾਂ ਤੇ ਮੱਥਾ ਟੇਕੋ ਸਾਰਿਆਂ ਨੇ ਨਮਸਕਾਰ ਕੀਤੀ ਗੱਦੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਵਿਰਾਜ ਗਏ ਹਨ ਕੁਝ ਸਮਾਂ ਹੋਰ ਬੀਤਿਆ ਹੈ ਪਰਮੇਸ਼ਰ ਦੋ ਰੂਪਾਂ ਵਿਚ ਦਰਸ਼ਨ ਦੇ ਰਹੇ ਨੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਇਕੱਠੇ ਹੀ ਸ੍ਰੀ ਕਰਤਾਰਪੁਰ ਸਾਹਿਬ ਵਿਚ ਹਨ ਤੇ ਕੁਝ ਦਿਨਾਂ ਤੋਂ ਬਾਅਦ ਸਤਿਗੁਰੂ ਕੀ ਬਚਨ ਕਰਦੇ ਹਨ ਉਹ ਸਰਵਣ ਕਰੀਏ ਮਨ ਦਿੱਤੀਆਂ ਸਤਿਗੁਰੂ ਨਾਨਕ ਸਾਹਿਬ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਜੋੜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਚੌਪਈ ਬਹਰੋ ਕਿਤਕ ਬਿਤਾਇਓ ਕਾਲਾ
ਫਿਰ ਕੁਝ ਸਮਾਂ ਸਾਧ ਸੰਗਤ ਜੀ ਬੀਤਿਆ ਹੈ
ਸ੍ਰੀ ਨਾਨਕ ਜੀ ਪਰਮ ਕਿਰਪਾਲਾ
ਪਰਮ ਕਿਰਪਾਲੂ ਸਤਿਗੁਰੂ ਨਾਨਕ ਦੇਵ ਜੀ ਨੇ ਗੱਦੀ ਦੇਣ ਤੋਂ ਬਾਅਦ ਕੁਝ ਦਿਨ अपने पास ही श्री गुरु अंगद देव जी नु रखिया है।
एक दिन अंगद संग बखाना,
फिर कुछ दिनों तो बाद सतगुरु नानक देव जी श्री गुरु अंगद देव जी नु कहन लगे,
तुम अब गमन हो अपना स्थाना,
ये पुरखा हुन तुसी इत्थों अपने नगर चले जाओ, अपने स्थान ते अपने पिंड खंडूर साहब चले जाओ,
एहान रहिए आयस एही,
इत्थे ना रहो अपने पिंड चले जाओ, ये साड़ी आज्ञा है, ये साड़ा हुक्म है।
समा समीप तजो निज देही,
वो समा हुण नेड़े है जदों असी ये पंज भौतिक शरीर दा त्याग कर देंगे और संसार तो असी पर्दा कर लांगे। हां जी,
दिन थोड़े ही हृदय लखी जाए,
थोड़े दिन ही रह गए ने असी ओला कर जाना। हां जी,
ग्राम खडूर पियानो की जाए,
और खंडूर नगर तुसी चले जाओ, अपने नगर अपने वतन अपने पिंड चले जाओ खंडूर साहब। हां जी,
सुन अंगद बंदे द्वै हाथा,
ये वचन सुन के साहब श्री गुरु अंगद देव जी दोवें हाथ जोड़ ले,
बोलियो बचन लाए पद माथा,
चरणा दे सिर धर के बड़ी निम्रता नाल बेनती कीती, कहन लगे
रावर की रजाए मम सीसा,
हे सच्चे पातशाह आप जी का हुक्म मेरे सिर मत्थे ते है, आप जी की रजा मननी आप दे हुक्म च रहना ही मेरे जीवन का लक्ष्य है। हां जी,
एक अबर बूजो जगदीशा,
आप दा हुक्म मन के मैं जावांगा, पर महाराज जान लग्या एक बचन पूछना चाहूंगा, एक सवाल है मेरा, कृपा करके दसो जी।
त्यागन तन को समाज आही,
आप जी ने बचन ऐसा कीता है जिस बचन दे नाल मेरा हिरदा दहल गया है, आप जी सचखंड जा रहे शरीर त्यागन दा समा नेड़े दस रहे हो, महाराज उस समा जदों शरीर त्यागन दा आवेगा, हां जी,
तब दर्शन मैं आए के नाही,
उदो मैं की तुहाडे दर्शनां लई आ सकदा, मैं दर्शनां लई दोबारा, तुसी कहंदे मैं पिंड जावां, मैं जा रहा हां, हुणे जा रहा हां, पर महाराज जिहड़ी गल अगली तुसी कही है वी सचखंड जाण दा साडा टाइम नेड़े आ रहा, थोड़े दिन बाकी ने, तां महाराज की उस समय मैं तुहाडे कोल नहीं होवांगा, मैनू उस वेले तुहाडे चरणां विच इत्थे दर्शन होणगे कि नहीं होणगे। हां जी,
आयस देहो तो आओ समीपा,
जे आग्या दे दिओ हुक्म दे दिओ ते मैं फिर आ जावां, तां कि महाराज मैं आपदे दर्शन करदा रहां, वध तों वध दर्शन करदा रहां, उह समा जिहड़ा तुसी कह रहे हो उस समय भी मैं तुहाडे कोल होवां। हां जी,
सुन बोले बेदी कुल दीपा,
ए सुन के साहब श्री गुरु नानक देव जी कहन लगे,
तुम नह आवो तब इत आसा,
पुरखा साडे शरीर त्यागण वेले तुसी इत्थे नहीं आउणा, तुसी साडे कोल नहीं आउणा। हां जी,
हम आवहेंगे तुमरे पासा,
असी ही तेरे कोल आ जावांगे, आखो सतनाम श्री, तुसी नहीं आना असी तुहाडे कोल खंडूर साहब ही आ जांगे, खेड भाई गुरदास जी ने बयान कर दिती अपने शब्दां विच, बाबा मड़ी ना गोर मठ, कहिंदे मुसलमाना ने सतगुरां दे बस्तर लै के शरीर दी थां ते बस्तर नूं दफनाया, कबर बनाई, अज भी कबर है करतारपुर साहब, हिंदुआं ने गीठा तैयार करके संस्कार कीता, समाधि बनाई, वह भी समाधि करतारपुर साहब मौजूद है, मुसलमान कबर के रूप च मत्था टेकते ने, हिंदू समाधि के रूप च अंगीठे के रूप च मत्था टेकते ने, तो सवाल उठा कि गुरु नानक मढ़ी विच है कि गुरु नानक कबर विच, भाई गुरदास कहते ने बाबा मढ़ी ना गोर मठ, बाबा ना मढ़ी विच है ना कबर विच, गुरु अंगद के ही ये समावे, बाबा ते गुरु अंगद देव दे विच है, उत्थे समा गया है, तो महाराज नूं भाई लैणा श्री गुरु अंगद देव जी महाराज पुछ रहे सच्चे पातशाह, आप जी दे सचखंड जाण दा समा आप जी कहिंदे नेड़े आ गया, तां महाराज क्या उस समय मैं तुहाडे कोल नहीं होवांगा, ਉਸ ਵੇਲੇ ਕੀ ਮੈਨੂੰ ਤੁਸੀਂ ਆਪਣੇ ਨੇੜੇ ਨਹੀਂ ਰੱਖੋਗੇ, ਕੀ ਮੈਂ ਆ ਨਹੀਂ ਸਕਦਾ? ਮਹਾਰਾਜ ਕਹਿੰਦੇ ਨਹੀਂ, ਤੁਸੀਂ ਨਹੀਂ ਆਉਣਾ, ਅਸੀਂ ਆਪ ਹੀ ਉੱਥੇ ਆ ਜਾਵਾਂਗੇ, ਤੁਹਾਡੇ ਕੋਲ ਆ ਜਾਵਾਂਗੇ, ਖੰਡੂਰ ਸਾਹਿਬ ਹੀ ਆ ਜਾਣਗੇ। ਹਾਂਜੀ,
ਜਿਸ ਬਿਦ ਕੋਲ ਹੈ ਸਕ ਹੈ ਲਿਖਾਈ,
ਕਿਸੇ ਨੂੰ ਪਤਾ ਨਹੀਂ ਲੱਗੇਗਾ, ਅਸੀਂ ਤੁਹਾਡੇ ਕੋਲ ਆ ਜਾਵਾਂਗੇ। ਆਖੋ ਸ੍ਰੀ ਵਾਹਿਗੁਰੂ, ਜੋਤ ਉੱਥੇ ਆ ਕੇ ਸਮਾ ਜਾਏਗੀ, ਇੱਕਮਿਕ ਹੋ ਜਾਵਾਂਗੇ, ਕੋਈ ਫਰਕ ਨਹੀਂ ਰਹੇਗਾ। ਹਾਂਜੀ,
ਕਿਉਂ ਤਬ ਆਏ ਮਿਲੈ ਤੁਝ ਤਾਈ,
ਕਿਸੇ ਨੂੰ ਕੋਈ ਸਮਝ ਨਹੀਂ ਆਏਗੀ ਵੀ ਕਿੱਥੇ ਗਿਆ ਬਾਬਾ, ਪਰ ਬਾਬਾ ਤੇ ਆਪਣੇ ਸੇਵਕ ਦੇ ਕੋਲ ਚਲਾ ਜਾਏਗਾ, ਬਾਬਾ ਤੇ ਆਪਣੇ ਪਿਆਰੇ ਦੇ ਕੋਲ ਚਲਾ ਜਾਏਗਾ। ਅਸੀਂ ਤੇਰੇ ਕੋਲ ਆਵਾਂਗੇ, ਤੇਰੇ ਵਿੱਚ ਸਮਾ ਜਾਵਾਂਗੇ, ਤੈਨੂੰ ਦਰਸ਼ਨ ਹੁੰਦੇ ਰਹਿਣਗੇ। ਹਾਂਜੀ,
ਸੁਣ ਕੇ ਸ਼੍ਰੋਣ ਬਚਨ ਜਗ ਗੁਰ ਕੇ,
ਜਗਤ ਗੁਰੂ ਨਾਨਕ ਸਾਹਿਬ ਦੇ ਇਹ ਬਚਨ ਜਦੋਂ ਕੰਨਾਂ ਚ ਪਏ ਹਨ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇਹ ਬਚਨ ਸਤਿਗੁਰੂ ਜੀ ਦੇ ਸੁਣੇ ਹਨ।
ਚੱਲਿਓ ਨਾ ਚਹਿਤ ਨਿਕੇਤ ਵਿਛੁਰ ਕੇ,
ਬਚਨ ਸੁਣ ਲਏ ਨੇ, ਮੰਨ ਲਏ ਨੇ, ਹਿਰਦੇ ਚ ਵਸ ਵੀ ਗਏ ਨੇ, ਹੁਕਮ ਮੰਨਣ ਨੂੰ ਤਿਆਰੀ ਵੀ ਹੈ, ਪਰ ਸਾਧ ਸੰਗਤ ਜੀ ਐਸੀ ਖੇਡ ਹੈ ਕਿ ਜਾਣ ਨੂੰ ਜੀ ਨਹੀਂ ਕਰਦਾ। ਬਚਨ ਮੰਨਣਾ ਉਹਨਾਂ ਦਾ ਫਰਜ਼ ਹੈ, ਮੰਨ ਰਹੇ ਨੇ, ਪਰ ਇਹ ਖੇਡ ਐਸੀ ਹੈ ਵੀ ਸ਼ਬਦ ਇਹਦੇ ਲਈ ਦੁਨੀਆਂ ਦੇ ਕਿਸੇ ਕਵੀ ਕੋਲ ਹੈ ਨਹੀਂ ਵੀ ਉਹ ਬਿਆਨ ਕਰ ਦੇਵੇ। ਕਵੀ ਜੀ ਲਿਖ ਰਹੇ ਹੈ ਬਈ ਮਨ ਨਹੀਂ ਚਾਹੁੰਦਾ ਵੀ ਛੱਡ ਕੇ ਜਾਵਾਂ, ਹੁਣ ਨਹੀਂ ਜੀ ਕਰਦਾ, ਇੱਕ ਮਿੰਟ ਵੀ ਓਹਲੇ ਹੋਣ ਨੂੰ, ਗੁਰੂ ਨਾਨਕ ਸਾਹਿਬ ਤੋਂ ਦੂਰ ਹੋਣ ਨੂੰ ਜੀ ਨਹੀਂ ਮੰਨਦਾ, ਪਰ ਮੰਨਣਾ ਵੀ ਹੈ, ਹੁਕਮ ਮੰਨਣਾ ਹੈ, ਪਰ ਹੁਕਮ ਵੀ ਐਸਾ ਹੈ। ਹਾਂਜੀ,
ਤਦ ਪਰ ਜਾਏ ਅਮੋਰ ਸੋ ਪ੍ਰਣ ਜਿਹ,
ਕਹਿੰਦੇ ਹੈ ਵੀ ਰਜਾ ਨੂੰ ਮੰਨਣਾ, ਹੁਕਮ ਨੂੰ ਮੰਨਣਾ, ਇਹ ਉਹਨਾਂ ਦਾ ਪਰਣ ਹੈ। ਉਹਨਾਂ ਨੇ ਪਰਣ ਕੀਤਾ ਵੀ ਮੈਂ ਆਪਣੇ ਗੁਰਦੇਵ ਦੀ ਆਗਿਆ ਮੰਨਣੀ ਮੰਨਣੀ ਹੈ, ਜੇ ਉਹ ਵੀ ਕਹਿਣਗੇ ਉਹ ਮੰਨਣਾ ਹੀ ਮੰਨਣਾ। ਹੁਕਮ ਮੰਨੇ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਕਮ ਮੰਨਣਾ ਤਾਂ ਪਰਣ ਕੀਤਾ ਹੋਇਆ, ਪਰ ਹੁਕਮ ਅੱਜ ਜਿਹੜਾ ਉਹ ਮੰਨਣ ਚ ਔਖਿਆਈ ਆ ਰਹੀ ਹੈ, ਕਸ਼ਟ ਹੋ ਰਿਹਾ ਹੈ। ਹਾਂਜੀ,
ਕਹਿਓ ਤਿਆਰ ਚਲਨ ਕੋ ਛਿਨ ਤੇ ਹ,
ਪਰ ਹੁਕਮ ਮੰਨਣਾ ਕਸ਼ਟ ਸਹਿ ਕੇ ਵੀ ਮੰਨ ਲੈਣਾ, ਹੁਕਮ ਮੰਨਣਾ ਕਸ਼ਟ ਸਹਿ ਕੇ ਵੀ ਹੁਕਮ ਮੰਨ ਲੈਣਾ, ਇਹੀ ਤਾਂ ਗੁਰਸਿੱਖੀ ਦੀ ਅਖੀਰਲੀ ਮੰਜ਼ਿਲ ਹੈ, ਜਿਹਦੇ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਪੂਰੇ ਉਤਰੇ ਹਨ, ਤਿਆਰ ਹੋਏ ਹਨ ਸ੍ਰੀ ਕਰਤਾਰਪੁਰ ਸਾਹਿਬ ਤੋਂ ਜਾਣ ਵਾਸਤੇ। ਹਾਂਜੀ,
ਹਵੈ ਅਧੀਨ ਕਰ ਹੀ ਅਸ਼ਟਾਂਗਮ,
ਸਾਧ ਸੰਗਤ ਜੀ ਜਾਣ ਲੱਗਿਆ ਨਾ, ਅੱਖਾਂ ਚ ਹੰਝੂ ਜੇ ਆ ਗਏ, ਗਲਾ ਭਰ ਜਿਆ ਗਿਆ, ਅਧੀਨ ਹੋ ਗਏ, ਤੇ ਅੱਠ ਅੰਗ ਮੱਥਾ ਟੇਕਿਆ। ਅੱਠ ਅੰਗ ਕਹਿੰਦੇ ਆ ਵੀ ਦੋਵੇਂ ਹੱਥ, ਦੋਵੇਂ ਕੋਹਣੀਆਂ, ਦੋਵੇਂ ਗੋਡੇ ਤੇ ਦੋਵੇਂ ਪੈਰ ਜ਼ਮੀਨ ਤੇ ਲੱਗਦੇ ਨੇ, ਤੇ ਮੱਥਾ ਟੇਕੀ ਦਾ ਉਹਨੂੰ ਕਹਿੰਦੇ ਆ ਅਸ਼ਟਾਂਗ ਪ੍ਰਣਾਮ। ਅੱਠੇ ਅੰਗ ਪ੍ਰਣਾਮ ਸਤਿਗੁਰੂ ਜੀ ਨੂੰ ਕੀਤੀ ਹੈ।
ਬੰਦ ਹੈ ਚਰਨ ਕਮਲ ਅਨੁਰਾਗ,
ਚਰਨ ਕਮਲਾਂ ਤੇ ਵਾਰ 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 ਨਮਸਕਾਰ ਕਰਦੇ ਨੇ, ਕਦੀ ਚਰਨਾਂ ਨੂੰ ਚੁੰਮਣ ਲੱਗ ਜਾਂਦੇ ਨੇ ਤੇ ਕਦੀ ਚਰਨਾਂ ਤੇ ਆਪਣੀਆਂ ਅੱਖਾਂ ਮਲਦੇ ਨੇ। ਹਾਂਜੀ,
ਮਨ ਸੌ ਪਇਓ ਗੁਣਖਾਰ ਨੀ ਪਾਸੂ,
ਮਨ ਤੇ ਇੱਥੇ ਹੀ ਛੱਡ ਚੱਲੇ ਨੇ, ਸਰੀਰ ਲੈ ਚੱਲੇ ਨੇ। ਆਖੋ ਸ੍ਰੀ ਵਾਹਿਗੁਰੂ, ਮਨ ਤਾਂ ਰਹਿ ਗਿਆ ਕਰਤਾਰਪੁਰ, ਮਨ ਤਾਂ ਗੁਰੂ ਨਾਨਕ ਦੇ ਕੋਲ ਰਹਿ ਗਿਆ। ਇਹ ਹੈ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਜ ਰਾਸ, ਮਨ ਗੁਰੂ ਨਾਨਕ ਸਾਹਿਬ ਕੋਲ ਛੱਡ ਕੇ ਤੇ ਸਰੀਰ ਲੈ ਚੱਲੇ ਨੇ ਗੁਰੂ ਅੰਗਦ ਦੇਵ ਜੀ।
ਧਨ ਗਮਨਿਓ ਜਿਤ ਦਿਸ਼ਾ ਅਵਾਸੂ,
ਸਰੀਰ ਉਧਰ ਚੱਲਿਆ ਹੈ ਜਿਧਰ ਖੰਡੂਰ ਸਾਹਿਬ ਦੀ ਨਗਰੀ ਹੈ, ਗੁਰੂ ਅੰਗਦ ਦੇਵ ਦਾ ਪਿੰਡ ਹੈ, ਸਰੀਰ ਜਾ ਰਿਹਾ ਘਰ, ਮਨ ਨਹੀਂ ਜਾ ਰਿਹਾ, ਮਨ ਤਾਂ ਕਰਤਾਰਪੁਰ ਸਾਹਿਬ ਹੀ ਰਹਿ ਗਿਆ। ਹਾਂਜੀ,
ਦੋਹਰਾ ਵਿਦਾ ਹੋਏ ਜਗ ਗੁਰੂ ਤੇ,
ਜਗਤ ਗੁਰੂ ਨਾਨਕ ਸਾਹਿਬ ਤੋਂ ਵਿਦਾ ਹੋ ਕੇ, ਦੁਨਿਆਵੀ ਤੌਰ ਤੇ ਕਹਿ ਲੋ ਅਖੀਰਲੀ ਵਾਰੀ ਸਨ, ਸਾਨੂੰ ਤਾਂ ਏਦਾਂ ਹੀ ਲੱਗੇਗਾ ਨਾ ਵੀ ਉਹ ਤਾਂ ਬਸ ਹੁਣ ਦੁਬਾਰਾ ਮੇਲ ਹੋਇਆ ਨੀ, ਪਰ ਸਾਧ ਸੰਗਤ ਜੀ ਜਿਹੜੀ ਗੱਲ ਮਹਾਰਾਜ ਨੇ ਕਹਿ ਦਿੱਤੀ ਵੀ ਹੁਣ ਕਦੇ ਵਿਛੜਨਾ ਹੀ ਨਹੀਂ, ਹੁਣ ਅਸੀਂ ਤੇਰੇ ਕੋਲ ਹੀ ਆ ਜਾਣਾ, ਤੇਰੇ ਕੋਲ ਹੀ ਰਹਿਣਾ, ਉਹ ਅੰਦਰ ਦੀ ਗੱਲ ਹੈ। ਉਹ ਗੁਰੂ ਅੰਗਦ ਦੇਵ ਜੀ ਜਾਣਦੇ ਆ ਜਾਂ ਗੁਰੂ ਨਾਨਕ ਸਾਹਿਬ ਜਾਣਦੇ ਆ, ਅਸੀਂ ਉਹਨੂੰ ਫੀਲ ਨਹੀਂ ਕਰ ਸਕਦੇ, ਅਸੀਂ ਉਹਨੂੰ ਜਾਣ ਨਹੀਂ ਸਕਦੇ ਵੀ ਉਹ ਕਿੱਦਾਂ ਹੋਇਆ। ਸਤਿਗੁਰੂ ਨਾਨਕ ਸਾਹਿਬ ਜੀ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਵਿਦਾ ਹੋਏ ਨੇ।
ਸੰਗਤ ਸੁਖ ਰਾਸ,
ਸੁਖਾਂ ਦੀ ਰਾਸ, ਸੁਖਾਂ ਦੀ ਪੂੰਜੀ, ਸੁਖਾਂ ਦੇ ਖਜ਼ਾਨੇ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ।
ਸਨੇ ਸਨੇ ਆਵਤ ਭਏ,
ਸਹਿਜੇ ਸਹਿਜੇ ਕਦਮ ਧਰਦੇ ਆ ਗਏ ਹਨ,
ਗ੍ਰਾਮ ਖਡੂਰ ਅਵਾਸ
ਪਿਤਾ ਛੱਡ ਕਰਤਾਰਪੁਰ ਬੈਠ ਖੰਡੂਰੇ ਜੋਤ ਜਗਾਈ ਕਰਤਾਰਪੁਰ ਛੱਡ ਕੇ ਖੰਡੂਰ ਸਾਹਿਬ ਚ ਆ ਗਏ ਨੇ ਹਾਂਜੀ
ਚੌਪਈ ਮਿਲਹਿਤ ਬਹਿ ਸਗਰੇ ਨਰ ਆਈ
ਉੱਥੇ ਸਾਧ ਸੰਗਤ ਜੀ ਬਹੁਤ ਲੋਕ ਆ ਆ ਕੇ ਮਿਲਣ ਲੱਗੇ ਨੇ
ਬਦਹੈ ਕੁਸ਼ਲ ਬੂਝ ਹਰ ਖਾਈ
ਪਿੰਡ ਵਾਲੇ ਜਿਹੜੇ ਸੱਜਣ ਮਿੱਤਰ ਜਾਣ ਪਛਾਣ ਦੇ ਪੁਰਾਣੇ ਉਹ ਸਾਰੇ ਆ ਆ ਕੇ ਸ੍ਰੀ ਲਹਿਣਾ ਜੀ ਨੂੰ ਮਿਲਦੇ ਨੇ ਅਜੇ ਉਹਨਾਂ ਨੂੰ ਇਹ ਪਤਾ ਨਹੀਂ ਕਿ ਕਿੱਡੀ ਕੁ ਵੱਡੀ ਪਦਵੀ ਤੇ ਪਹੁੰਚ ਗਏ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਬਣ ਗਏ ਨੇ ਉਹ ਦੁਨਿਆਵੀ ਤੌਰ ਤੇ ਹਾਲ ਚਾਲ ਸੁਖ ਸ਼ਾਂਤ ਪੁੱਛਦੇ ਨੇ
ਜਥਾ ਯੋਗ ਆਦਰ ਸਭ ਹੀ
ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਸਾਰਿਆਂ ਦਾ ਸਤਿਕਾਰ ਕਰਦੇ ਨੇ ਆਦਰ ਕਰਦੇ ਨੇ ਜਿਹੜੇ ਵੀ ਨਗਰ ਨਿਵਾਸੀ ਮਿਲਣ ਆਉਂਦੇ ਨੇ ਉਹਨਾਂ ਦੇ ਪਿਆਰੇ ਮਿੱਤਰ ਮਿਲਣ ਆਉਂਦੇ ਨੇ ਸਾਰਿਆਂ ਨੂੰ ਬੜੇ ਪ੍ਰੇਮ ਨਾਲ ਮਿਲਦੇ ਨੇ ਹਾਂਜੀ
ਕਰਤ ਭਏ ਤ੍ਰੇਹਣ ਕੁਲ ਟੀਕਾ
ਤ੍ਰੇਹਣ ਕੁਲ ਦੇ ਦੀਪਕ ਤ੍ਰੇਹਣ ਕੁਲ ਦੇ ਤਿਲਕ ਸ੍ਰੀ ਗੁਰੂ ਅੰਗਦ ਦੇਵ ਜੀ ਸਭ ਦਾ ਸਨਮਾਨ ਕਰਦੇ ਨੇ
ਸਗਲੀ ਕਲਾ ਵਿਸ਼ਾਲ ਦੁਰਾਈ
ਆਪਣੀ ਉਹ ਸਾਰੀ ਜਿਹੜੀ ਕਲਾ ਹੈ ਵਿਸ਼ਾਲ ਕਲਾ ਹੈ ਵੱਡੀ ਸ਼ਕਤੀ ਹੈ ਉਹਨੂੰ ਪ੍ਰਗਟ ਨਹੀਂ ਹੋਣ ਦਿੰਦੇ ਇਹਨੂੰ ਕਹਿੰਦੇ ਅਜਰ ਨੂੰ ਜਰਨਾ ਮਾੜੀ ਮੋਟੀ ਤਾਕਤ ਸਾਡੇ ਕੋਲ ਆ ਜਾਏ ਤਾਂ ਅਸੀਂ ਪੂਰੀ ਦੁਨੀਆਂ ਨੂੰ ਦੱਸ ਦਿੰਦੇ ਹਾਂ ਵੀ ਸਾਡੇ ਚ ਸ਼ਕਤੀ ਹੈ ਇਹ ਤਾਕਤ ਹੈ ਇਹ ਕਰਾਮਾਤ ਹੈ ਪਰ ਧੰਨ ਗੁਰੂ ਅੰਗਦ ਦੇਵ ਜੀ ਸਾਰੇ ਕਰੋੜਾਂ ਬ੍ਰਹਮੰਡਾਂ ਦੀ ਸ਼ਕਤੀ ਦੇ ਮਾਲਕ ਹੋ ਕੇ ਵੀ ਆਪਣੇ ਆਪ ਨੂੰ ਜਣਾ ਨਹੀਂ ਰਹੇ ਹਾਂਜੀ
ਨਹਿ ਕਿਸਕੇ ਸੰਗ ਕਬ ਹੈ ਜਨਾਈ
ਆਪਣੀ ਸ਼ਕਤੀ ਨੂੰ ਆਪਣੀ ਕਰਾਮਾਤ ਨੂੰ ਆਪਣੀ ਤਾਕਤ ਨੂੰ ਆਪਣੀ ਰੂਹਾਨੀ ਪਾਵਰ ਨੂੰ ਕਿਸੇ ਨਾਲ ਜਣਾਉਂਦੇ ਪ੍ਰਗਟ ਨਹੀਂ ਹੋਣ ਦਿੰਦੇ
ਜੋ ਹਿਰਦੇ ਕਰ ਬਹੁ ਜਗਿਆਸਾ
ਜਿਹੜਾ ਕੋਈ ਬਹੁਤ ਜਗਿਆਸਾ ਕਰਕੇ ਬਹੁਤ ਭਾਵਨਾ ਕਰਕੇ
ਆਏ ਕਰਹਿ ਸੇਵਾ ਤਿੰਨ ਪਾਸਾ
ਸ੍ਰੀ ਗੁਰੂ ਅੰਗਦ ਦੇਵ ਜੀ ਕੋਲ ਆ ਕੇ ਸੇਵਾ ਕਰਦਾ ਹੈ ਪ੍ਰੇਮ ਕਰਦਾ ਹੈ ਜਗਿਆਸੂ ਬਣ ਕੇ ਸੇਵਾ ਕਰਦਾ ਹੈ
ਤਬ ਉਪਦੇਸ਼ ਹੈ ਹਿਤ ਕਲਿਆਣਾ
ਉਹਨੂੰ ਸਤਿਗੁਰੂ ਅੰਗਦ ਦੇਵ ਜੀ ਭਲੇ ਦਾ ਉਪਦੇਸ਼ ਦਿੰਦੇ ਨੇ ਕਲਿਆਣ ਦਾ ਰਾਹ ਦੱਸਦੇ ਨੇ ਆਤਮ ਗਿਆਨ ਦਿੰਦੇ ਨੇ ਮੁਕਤੀ ਦਾ ਮਾਰਗ ਦੱਸਦੇ ਨੇ ਹਾਂਜੀ
ਪਰੇ ਕੁਬੰਧਨ ਕਰ ਹੈ ਹਾਨਾ
ਜਿਹੜੇ ਜਗਤ ਦੇ ਬੰਧਨ ਪਏ ਹੋਏ ਨੇ ਜੀਵ ਨੂੰ ਜਿਹੜੇ ਸੰਸਾਰ ਦੇ ਮੋਹ ਮਾਇਆ ਦੇ ਬੰਧਨ ਰਾਗ ਦਵੇਸ਼ ਦੇ ਬੰਧਨ ਪੰਜ ਕਲੇਸ਼ਾਂ ਦੇ ਬੰਧਨ ਪਏ ਹੋਏ ਨੇ ਉਹ ਸਾਰੇ ਬੰਧਨ ਕੱਟਣ ਦਾ ਢੰਗ ਗੁਰੂ ਅੰਗਦ ਦੇਵ ਜੀ ਦੱਸ ਦਿੰਦੇ ਨੇ ਹਾਂਜੀ
ਨਿਜ ਪ੍ਰਤਾਪ ਜੋ ਸਰਬ ਛਪਾਵਾ
ਪਰ ਆਪਣੀ ਰੂਹਾਨੀ ਸ਼ਕਤੀ ਨੂੰ ਆਪਣੀ ਅਜ਼ਮਤ ਨੂੰ ਪ੍ਰਗਟ ਨਹੀਂ ਹੋਣ ਦਿੰਦੇ ਉਹ ਛੁਪਾ ਲਈ ਹੈ ਉਹ ਸਾਰੀ ਸ਼ਕਤੀ ਗੁਪਤ ਕਰ ਲਈ ਹੈ ਹਾਂਜੀ
ਸੂਰਜ ਮਨਹੋ ਬੀਜ ਘਟ ਪਾਵਾ
ਭਾਈ ਸਾਹਿਬ ਸੰਤੋਖ ਸਿੰਘ ਜੀ ਅਲੰਕਾਰ ਵੀ ਬੜੇ ਸੁੰਦਰ ਬਣਦੇ ਨੇ ਕਹਿੰਦੇ ਆ ਜੀ ਸਮਝ ਲਓ ਵੀ ਸੂਰਜ ਨੂੰ ਘੜੇ ਚ ਲੁਕਾ ਲਿਆ ਹੈ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਤੁਹਾਡੇ ਹਿਰਦੇ ਦਾ ਗਿਆਨ ਕਰੋੜਾਂ ਸੂਰਜਾਂ ਦੇ ਬਰਾਬਰ ਹੈ ਪਰ ਉਸ ਨੂੰ ਛੁਪਾਈ ਬੈਠੇ ਹਨ ਆਪਣੇ ਉਸ ਰੂਹਾਨੀ ਪ੍ਰਕਾਸ਼ ਨੂੰ ਉਸ ਅਕਾਲੀ ਪ੍ਰਕਾਸ਼ ਨੂੰ ਪ੍ਰਗਟ ਨਹੀਂ ਹੋਣ ਦਿੰਦੇ ਹਾਂਜੀ
ਕਿਨਹੋ ਨਾ ਅਜਾਰ ਜਰਿਓ ਇਨ ਜੈਸੇ
ਭਾਈ ਸਾਹਿਬ ਸੰਤੋਖ ਸਿੰਘ ਹੋਰ ਗੱਲ ਲਿਖਦੇ ਹੈ ਉਹ ਕਹਿੰਦੇ ਜਿਵੇਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਅਜਰ ਨੂੰ ਜਰ ਲਿਆ ਅਜਰ ਹੁੰਦਾ ਹੈ ਉਹ ਤਾਕਤ ਉਹ ਸ਼ਕਤੀ ਅੰਦਰ ਦੀ ਪਾਵਰ ਜਿਹੜੀ ਜਰੀ ਨਹੀਂ ਜਾਂਦੀ ਮਾਮੂਲੀ ਤਾਕਤ ਮਿਲ ਜੇ ਬੰਦੇ ਕੋਲੋਂ ਜਰੀ ਨਹੀਂ ਜਾਂਦੀ ਉਹ ਬੰਦਾ ਸਾਰੀ ਦੁਨੀਆਂ ਨੂੰ ਆਪਣੀ ਦੁਨਿਆਵੀ ਤਾਕਤ ਦਾ ਆਪਣੀ ਉਹ ਕਲਾ ਦਾ ਆਪਣੀ ਉਹ ਸ਼ਕਤੀ ਦਾ ਕਰਾਮਾਤ ਦਾ ਵਿਖਾਵਾ ਕਰਦਾ ਹੈ ਪਰ ਸਾਰੀ ਦੁਨੀਆਂ ਦੀ ਤਾਕਤ ਦੇ ਮਾਲਕ ਹੋ ਕੇ ਵੀ ਕਿਸੇ ਨੂੰ ਜਣਾਇਆ ਤੱਕ ਨੀ ਪਿੰਡ ਚ ਪਤਾ ਨੀ ਲੱਗਣ ਦਿੱਤਾ ਆਲੇ ਦੁਆਲੇ ਕਿਸੇ ਨੂੰ ਪਤਾ ਨੀ ਲੱਗਣ ਦਿੱਤਾ ਪਿੰਡ ਦੇ ਵਿਚ ਤਾਂ ਨੀ ਘਰਦਿਆਂ ਨੂੰ ਵੀ ਨੀ ਪਤਾ ਲੱਗਣ ਦਿੱਤਾ ਇਹ ਕਹਿੰਦੇ ਅਜਰ ਨੂੰ ਜਰਨਾ ਹਾਂਜੀ
ਤੀਨ ਕਾਲ ਮਹਿ ਭਇਓ ਨਾ ਐਸੇ
ਕਵੀ ਜੀ ਕਹਿੰਦੇ ਵੀ ਭੂਤ ਕਾਲ ਵਿਚ ਵਰਤਮਾਨ ਕਾਲ ਵਿਚ ਤੇ ਬਾਅਦ ਭਵਿੱਖ ਕਾਲ ਵਿਚ ਗੁਰੂ ਅੰਗਦ ਦੇਵ ਜੀ ਵਰਗਾ ਅਜਰ ਜਰਨ ਵਾਲਾ ਕੋਈ ਨੀ ਹੋਇਆ ਗੁਰੂ ਅੰਗਦ ਦੇਵ ਜੀ ਨੇ ਜੋ ਅਜਰ ਨੂੰ ਜਰਿਆ ਹੈ ਤਿੰਨਾਂ ਕਾਲਾਂ ਵਿਚ ਉਹਨਾਂ ਦੇ ਬਰਾਬਰ ਅਜਰ ਜਰਨ ਵਾਲਾ ਕੋਈ ਹੋਇਆ ਨਹੀਂ ਹਾਂਜੀ
ਉਤਪਤ ਪਾਲਣ ਸ਼ਕਤ ਤੇ ਲੋਕਮ
ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰ ਦੇਣਾ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰ ਦੇਣੀ ਸਾਰੀ ਸ੍ਰਿਸ਼ਟੀ ਨੂੰ ਆਪਣੇ ਵਿਚ ਲੀਨ ਕਰ ਲੈਣਾ ਇਹ ਤਿੰਨ ਵੱਡੀਆਂ ਸ਼ਕਤੀਆਂ ਹਨ ਅਕਾਲ ਪੁਰਖ ਦੀਆਂ ਇਹ ਤਿੰਨ ਵੱਡੀਆਂ ਤਾਕਤਾਂ ਹਨ। ਪਹਿਲੀ ਤਾਕਤ ਪੈਦਾ ਕਰਨਾ, ਦੂਜੀ ਤਾਕਤ ਹੈ ਪਾਲਣਾ ਕਰਨੀ, ਤੀਜੀ ਤਾਕਤ ਹੈ ਸਮੇਟ ਲੈਣਾ। ਹਾਂਜੀ,
ਸਿੰਧ ਸੁਖਤ ਮਹਿ ਸਭ ਜਨ ਰੋਕੋ।
ਜਿਵੇਂ ਕੋਈ ਇੰਨੀ ਤਾਕਤ ਨੂੰ ਕਿਵੇਂ ਜਰ ਲਿਆ, ਕਵੀ ਜੀ ਕਹਿੰਦੇ ਜਿਵੇਂ ਕੋਈ ਸਿੱਪੀ ਦੇ ਵਿੱਚ ਸਮੁੰਦਰ ਨੂੰ ਸੰਕੋਚ ਲਵੇ। ਸਮੁੰਦਰ ਚ ਕਰੋੜਾਂ ਸਿੱਪੀਆਂ ਨਿਕਲਦੀਆਂ, ਘੋਗੇ ਵੀ ਆਪਾਂ ਕਹਿੰਦੇ ਹਾਂ, ਸਿੱਪੀਆਂ ਘੋਗੇ, ਉਹਨਾਂ ਚੋਂ ਸਿੱਪੀਆਂ ਚ ਮੋਤੀ ਨਿਕਲਦੇ। ਸਿੱਪੀ ਹੱਥ ਵਿੱਚ ਆ ਜਾਂਦੀ, ਛੋਟੀ ਜਿਹੀ ਹੁੰਦੀ, ਉਸ ਸਿੱਪੀ ਦੇ ਵਿੱਚ ਸਮੁੰਦਰ ਨੂੰ ਉਲੀਚ ਲੈਣਾ, ਇਹ ਮੁਹਾਵਰਾ ਹੈ। ਪੰਜਾਬੀ ਦਾ ਮੁਹਾਵਰਾ ਵੀ ਹੈ, ਸੰਸਕ੍ਰਿਤ ਵਿੱਚ ਵੀ ਮੁਹਾਵਰਾ ਵਰਤਿਆ ਜਾਂਦਾ ਵੀ ਸਿੱਪੀ ਦੇ ਵਿੱਚ ਸਮੁੰਦਰ ਸਮਾ ਜਾਣਾ। ਜਿਵੇਂ ਕਹਿੰਦੇ ਵੀ ਟਿੰਡ ਟਿੰਡ ਦੇ ਵਿੱਚ ਪੂਰਾ ਖੂਹ ਆ ਜਾਵੇ, ਏਦਾਂ ਹੈ ਤਾਂ ਔਖਾ ਪਰ ਹੋ ਜਾਵੇ। ਏਦਾਂ ਗੁਰੂ ਅੰਗਦ ਦੇਵ ਜੀ ਨੇ ਬੇਅੰਤ ਵਿਸ਼ਾਲ ਸਾਗਰ ਵਰਗੀਆਂ ਸ਼ਕਤੀਆਂ ਨੂੰ ਆਪਣੇ ਹਿਰਦੇ ਰੂਪੀ ਸਿੱਪੀ ਦੇ ਵਿੱਚ ਗੁਪਤ ਕੀਤਾ ਹੋਇਆ, ਕਿਸੇ ਨੂੰ ਜ਼ਾਹਰ ਨਹੀਂ ਹੋਣ ਦਿੰਦੇ। ਕਵੀ ਜੀ ਭਾਈ ਸੰਤੋਖ ਸਿੰਘ ਜੀ ਪ੍ਰਮਾਣ ਤੇ ਪ੍ਰਮਾਣ ਹੀ ਦੇਈ ਜਾਂਦੇ, ਉਦਾਹਰਣ ਤੇ ਉਦਾਹਰਣ ਦੇਈ ਜਾਂਦੇ। ਕਹਿੰਦੇ ਫਿਰ ਏਦਾਂ ਇਹਨੂੰ ਅਸੰਭਵ ਅਲੰਕਾਰ ਕਹਿੰਦੇ ਆ ਵੀ ਜੋ ਨਾ ਹੋ ਸਕੇ ਉਹ ਹੋਣਾ। ਕਹਿੰਦੇ ਮਾਨੋ ਆਕਾਸ਼ ਨੂੰ ਮੁੱਠੀ ਚ ਲੈ ਲਿਆ। ਹੁਣ ਆਕਾਸ਼ ਮੁੱਠੀ ਚ ਲਿਆ ਜਾ ਸਕਦਾ? ਪਰ ਕਹਿੰਦੇ ਮਨ ਨੂੰ ਲਿਆ ਹੋਇਆ। ਗੁਰੂ ਅੰਗਦ ਦੇਵ ਜੀ ਨੇ ਆਕਾਸ਼ ਨੂੰ ਆਪਣੀ ਮੁੱਠੀ ਚ ਬੰਦ ਕਰ ਲਿਆ। ਇਸ ਤਰ੍ਹਾਂ ਸਮਝ ਲਓ ਵੀ ਸਾਰੀਆਂ ਸ਼ਕਤੀਆਂ ਨੂੰ ਤਾਕਤਾਂ ਨੂੰ ਲੈ ਕੇ ਤੇ ਗੁਪਤ ਹੋ ਕੇ ਆਪਣੇ ਘਰ ਸ੍ਰੀ ਖੰਡੂਰ ਸਾਹਿਬ ਆ ਬੈਠੇ ਨੇ।
ਸ਼੍ਰੀ ਪਦ ਪੰਕਜ ਤਾਈ
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ ਬਹੁਤ ਪਿਆਰ ਸ਼ਰਧਾ ਭਗਤੀ ਸਹਿਤ ਬਚਨ ਲਿਖਦੇ ਨੇ ਕਿ ਐਸੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੋ ਪਵਿੱਤਰ ਪਾਵਨ ਚਰਨ ਕਮਲ ਹਨ, ਉਹਨਾਂ ਚਰਨ ਕਮਲਾਂ ਦਾ
ਕਵੀ ਸੰਤੋਖ ਸਿੰਘ ਬੰਦਨ ਗਾਈ
ਧਿਆਨ ਕਰਕੇ ਕਵੀ ਸੰਤੋਖ ਸਿੰਘ ਮੱਥਾ ਟੇਕਦਾ ਹੈ। ਧੰਨ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਦਾਸ ਦੀ ਵੰਦਨਾ ਹੋਵੇ, ਨਮਸਕਾਰ ਹੋਵੇ ਸਤਿਗੁਰਾਂ ਨੂੰ। ਹਾਂਜੀ,
ਪਸ਼ਚਾਤ ਜੋ ਭਇਓ ਪ੍ਰਸੰਗਾ।
ਹੁਣ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਤਾਂ ਆ ਗਏ ਸ੍ਰੀ ਖੰਡੂਰ ਸਾਹਿਬ, ਪਿੱਛੇ ਕਰਤਾਰਪੁਰ ਸਾਹਿਬ ਜੀ ਕੀ ਹੋਇਆ ਉਹ ਪ੍ਰਸੰਗ ਸੁਣੀਏ।
ਸੁਨਹੋ ਸ੍ਰੋਤਾ ਸੰਗ ਉਮੰਗਾ।
ਇਹ ਸ੍ਰੋਤਾ ਜਨੋ, ਉਮੰਗ ਦੇ ਨਾਲ ਭਾਵਨਾ ਦੇ ਨਾਲ ਤੁਸੀਂ ਬੈਠੇ ਹੋ ਸੁਣਨ ਵਾਸਤੇ, ਕਿਉਂਕਿ ਜਿੰਨਾ ਚਿਰ ਸੁਣਨ ਦੀ ਇੱਛਾ ਨਾ ਹੋਵੇ ਉਹਨਾਂ ਚਿਰ ਸੁਣਿਆ ਸਮਝ ਨਹੀਂ ਆਉਂਦਾ। ਇੱਛਾ ਹੋਵੇ ਵੀ ਸੁਣਨਾ ਹੈ ਤੇ ਫਿਰ ਬੰਦਾ ਧਿਆਨ ਲਾ ਕੇ ਸੁਣਦਾ ਤੇ ਉਹਨੂੰ ਸਮਝ ਆਉਂਦੀ ਹੈ। ਤੋ ਸਰੋਤਾ ਉਹੀ ਹੁੰਦਾ ਜਿਹੜਾ ਲਗਨ ਨਾਲ ਸੁਣੇ। ਤੋ ਸਰੋਤਾ ਜਨੋ, ਇਹ ਕਥਾ ਭਾਈ ਸੰਤੋਖ ਸਿੰਘ ਲਿਖਦੇ ਹੀ ਸਨ ਤੇ ਨਾਲ ਸਿੰਘਾਂ ਨੂੰ ਸੁਣਾਇਆ ਵੀ ਕਰਦੇ ਸਨ। ਜਮੁਨਾ ਨਗਰ ਜਗਾਧਰੀ ਦੇ ਕੋਲ ਮੂੜੀਆ ਨਗਰ ਹੈ, ਉੱਥੇ ਇਹ ਗ੍ਰੰਥ ਨਾਨਕ ਪ੍ਰਕਾਸ਼ ਪੂਰਾ ਕੀਤਾ ਤੇ ਜਿਹੜਾ ਗੁਰਪ੍ਰਤਾਪ ਸੂਰਜ ਗ੍ਰੰਥ ਹੈ ਉਹ ਕੈਥਲ ਚ ਪੂਰਾ ਕੀਤਾ। ਜਿੱਥੇ ਵੀ ਭਾਈ ਸਾਹਿਬ ਰਹਿੰਦੇ ਸੀ ਗ੍ਰੰਥ ਲਿਖਦੇ ਸੀ, ਜਿੰਨਾ ਰੋਜ਼ ਲਿਖਦੇ ਸੀ ਉਹਨਾਂ ਸ਼ਾਮ ਨੂੰ ਖਾਲਸੇ ਦੇ ਦੀਵਾਨ ਚ ਸੁਣਾਉਂਦੇ ਵੀ ਸੀਗੇ ਅਰਥ ਕਰਕੇ। ਤੇ ਜਦੋਂ ਕੋਈ ਅਰਥ ਕਰਦੇ ਆ ਕੋਈ ਗੱਲ ਸਿੱਖਾਂ ਨੂੰ ਨਹੀਂ ਸੀ ਸਮਝ ਆਉਂਦੀ, ਪੁੱਛ ਲੈਂਦੇ ਸਨ। ਕਵੀ ਜੀ ਅਗਲੇ ਦਿਨ ਫਿਰ ਲਿਖ ਦਿੰਦੇ ਸਨ ਵੀ ਅੱਜ ਸਰੋਤਿਆਂ ਨੇ ਮੇਰੇ ਤੋਂ ਆਹ ਸਵਾਲ ਪੁੱਛਿਆ, ਇਹ ਜਗਿਆਸਿਆ ਇਹ ਜਵਾਬ ਹੈ, ਨਾਲ ਉਹ ਜਵਾਬ ਵੀ ਗੁਰਪ੍ਰਤਾਪ ਦੇ ਲਿਖੇ ਹੋਏ ਨੇ। ਤੋ ਕਵੀ ਜੀ ਕਹਿੰਦੇ ਵੀ ਸਰੋਤਾ ਜਨੋ, ਤੁਸੀਂ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਥਾ ਸੁਣ ਰਹੇ ਹੋ, ਪਰਮੇਸ਼ਰ ਦੀ ਕਥਾ ਸੁਣ ਰਹੇ ਹੋ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਕਰੋੜਾਂ ਬ੍ਰਹਮੰਡਾਂ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਨਿਰਗੁਣ ਸਰਗੁਣ ਸਰੂਪ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ, ਉਹਨਾਂ ਦੀ ਕਥਾ ਇਹ ਸੁਣ ਰਹੇ ਹੋ। ਤੋ ਪ੍ਰੇਮ ਨਾਲ ਉਮੰਗ ਨਾਲ ਸੁਣੋ। ਹਾਂਜੀ,
ਸ੍ਰੀ ਨਾਨਕ ਜਸ ਤੇ ਨਾ ਉਚਾਟੋ।
ਭਾਈ ਸਾਹਿਬ ਕਹਿੰਦੇ ਸ੍ਰੀ ਨਾਨਕ ਜਸ ਤੇ ਨਾ ਉਚਾਟੋ। ਇਹ ਗੁਰੂ ਖਾਲਸਾ ਜੀ, ਗੁਰੂ ਨਾਨਕ ਦੇ ਜਸ ਸੁਣਨ ਤੋਂ ਉਚਾਟ ਨਾ ਹੋਵੋ, ਪਰ ਸੁਣੀ ਜਾਓ, ਸੁਣੀ ਜਾਓ, ਸੁਣੀ ਜਾਓ। ਜਿਉਂ ਜਿਉਂ ਸੁਣੋ ਤੁਹਾਨੂੰ ਹੋਰ ਪਿਆਰ ਵਧੇ, ਜੀ ਕਰੇ ਅੱਗੇ ਵੀ ਸੁਣੀਏ। ਸਰੋਤੇ ਬਣ ਜਾਓ ਗੁਰੂ ਨਾਨਕ ਸਾਹਿਬ ਦੀ ਕਥਾ ਦੇ। ਹਾਂਜੀ
ਸੁਣ ਸੁਣ ਸਦਾ ਬੰਧ ਨਿਜ ਕਟੋ
ਜਿਉਂ ਜਿਉਂ ਤੁਸੀਂ ਪ੍ਰੇਮ ਨਾਲ ਪਰਮੇਸ਼ਰ ਦੀ ਕਥਾ ਸੁਣੋਗੇ ਤੁਹਾਡੇ ਜਨਮ ਮਰਨ ਦੇ ਬੰਧਨ ਕੱਟੇ ਜਾਣਗੇ ਕਿਉਂਕਿ ਪਰਮਾਤਮਾ ਸਾਧ ਸੰਗਤ ਜੀ ਨਿਰਗੁਣ ਸਰੂਪ ਵਿੱਚ ਉਹਦੀ ਤਾਂ ਕਥਾ ਹੋ ਨਹੀਂ ਸਕਦੀ ਨਿਰਗੁਣ ਦੀ ਤਾਂ ਕਥਾ ਹੋ ਨਹੀਂ ਸਕਦੀ ਸਰਗੁਣ ਦੀ ਹੁੰਦੀ ਕਥਾ ਆਖੋ ਸ੍ਰੀ ਵਾਹਿਗੁਰੂ ਸਰਗੁਣ ਦੀ ਕਥਾ ਅਵਤਾਰਾਂ ਗੁਰੂਆਂ ਪੀਰਾਂ ਮਹਾਂਪੁਰਸ਼ਾਂ ਦੇ ਇਤਿਹਾਸ ਚੋਂ ਹੁੰਦੀ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਅਕਾਲ ਪੁਰਖ ਮਹਾਰਾਜ ਪਰਮੇਸ਼ਰ ਸਰਗੁਣ ਰੂਪ ਵਿੱਚ ਵਰਤੇ ਹਨ ਕਈ ਲੋਕ ਸਮਝਦੇ ਆ ਵੀ ਗੁਰੂ ਮਹਾਰਾਜ ਪਰਮੇਸ਼ਰ ਦੀ ਕਥਾ ਹੋਰ ਹੈ ਤੇ ਇਤਿਹਾਸ ਦੀ ਕਥਾ ਹੋਰ ਹੈ ਸਾਧ ਸੰਗਤ ਜੀ ਉਹਨਾਂ ਦੀ ਸਮਝ ਜਿੰਨੀ ਮਹਾਰਾਜ ਪਰਮੇਸ਼ਰ ਨੇ ਦਿੱਤੀ ਉਨੀ ਹੈ ਵਾਸਤਵ ਵਿੱਚ ਇਹ ਸਾਰੀ ਕਥਾ ਪਰਮੇਸ਼ਰ ਦੀ ਹੀ ਹੈ ਕਿਉਂਕਿ ਪਰਮੇਸ਼ਰ ਆਪ ਹੀ ਨਿਰਗੁਣ ਆਪ ਸਰਗੁਣ ਪਿਓ ਹੀ ਕਲਾ ਧਾਰ ਦਿਨ ਸਕਦੀ ਮੋਹੀ ਅੱਜ ਇੰਨਾ ਸੰਸਾਰ ਹੈ ਸ੍ਰਿਸ਼ਟੀ ਹੈ ਇਹ ਪਰਮੇਸ਼ਰ ਦਾ ਸਰਗੁਣ ਰੂਪ ਹੈ ਇਹ ਵਿਸ਼ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਇਹਦੇ ਵਿੱਚ ਜੋ ਵੀ ਹੋ ਰਿਹਾ ਹਰੀ ਦਾ ਹੀ ਪਸਾਰਾ ਹੋ ਰਿਹਾ ਤੇ ਹਰੀ ਨੇ ਪ੍ਰਤੱਖ ਰੂਪ ਵਿੱਚ ਦਸ ਜਾਮੇ ਧਾਰਨ ਕਰਕੇ ਸਾਡੇ ਲਈ ਜੋ ਕੁਛ ਕੀਤਾ ਉਹ ਵੀ ਪਰਮੇਸ਼ਰ ਦੀ ਕਥਾ ਹੈ ਭਾਵਨਾ ਵਾਲਾ ਹੋਵੇ ਤਾਂ ਸਮਝ ਆਉਂਦੀ ਹੈ ਤੋ ਭਾਈ ਸਾਹਿਬ ਲਿਖਦੇ ਆ ਵੀ ਖਾਲਸਾ ਜੀ ਗੁਰੂ ਨਾਨਕ ਸਾਹਿਬ ਦੇ ਜਸ ਨੂੰ ਪ੍ਰੇਮ ਨਾਲ ਸੁਣੋ ਜਸ ਸੁਣਨ ਤੋਂ ਮਨ ਉਚਾਟ ਨਾ ਕਰੋ
ਸ੍ਰੀ ਜਗ ਗੁਰ ਕੋ ਜਹਿ ਦਰਬਾਰਾ
ਜਿੱਥੇ ਸਤਿਗੁਰੂ ਨਾਨਕ ਦੇਵ ਜੀ ਦੀ ਧਰਮਸ਼ਾਲਾ ਹੈ ਕਰਤਾਰਪੁਰ ਸਾਹਿਬ ਗੁਰੂ ਦਰਬਾਰ ਬਣਿਆ ਹੋਇਆ ਹੈ ਅੱਜ ਕੱਲ
ਉਤੋਂ ਅਗਾਰੀ ਚੱਲ ਦਰਬਾਰਾ
ਇਹਦੇ ਬਾਹਰ ਧਰਮਸ਼ਾਲਾ ਦੇ ਬੂਹੇ ਦੇ ਇੱਕ ਬੜਾ ਵੱਡਾ ਪਿੱਪਲ ਦਾ ਬੂਟਾ ਸੀਗਾ ਪੁਰਾਤਨ ਸਮੇਂ ਹੁਣ ਤਾਂ ਪਤਾ ਨਹੀਂ ਹੈ ਕਿ ਨਹੀਂ ਹੈ ਕਰਤਾਰਪੁਰ ਸਾਹਿਬ ਪਿੱਪਲ ਭਾਈ ਸਾਹਿਬ ਜੀ ਲਿਖਦੇ ਸੰਤੋਖ ਸਿੰਘ ਸਾਹਿਬ ਜੀ ਵੀ ਪਿੱਪਲ ਦਾ ਦਰਖਤ ਸੀ ਹਾਂਜੀ
ਸਗਨ ਛਾਉ ਸੋਭਤ ਰਮਣੀਕਾ
ਉਹ ਪਿੱਪਲ ਦੀ ਛਾਂ ਬੜੀ ਰਮਣੀਕ ਸੀਗੀ ਸੰਘਣੀ ਛਾਂ ਸੀ ਔਰ ਬਹੁਤ ਹੀ ਸੁਖਦਾਈ ਠੰਡੀ ਠੰਡੀ ਹਵਾ ਉਹਦੇ ਥੱਲੇ ਬੈਠਿਆ ਆਉਂਦੀ ਸੀ
ਤਹਿ ਬੈਠ ਹੈ ਬੇਦੀ ਕੁਲ ਟੀਕਾ
ਬੇਦੀ ਕੁਲ ਦੇ ਤਿਲਕ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਸ ਪਿੱਪਲ ਦੇ ਥੱਲੇ ਇੱਕ ਥੜਾ ਬਣਾਇਆ ਹੋਇਆ ਸੀ ਲਗਭਗ ਦੁਪਹਿਰਾ ਸਾਰਾ ਉਹਦੇ ਥੱਲੇ ਹੀ ਗੁਜ਼ਾਰਦੇ ਸਨ ਪਿੱਪਲ ਥੱਲੇ ਬੈਠੇ ਰਹਿੰਦੇ ਸਨ ਤੇ ਆਲੇ ਦੁਆਲੇ ਨਾਮ ਜਪਣ ਵਾਲੀਆਂ ਰੂਹਾਂ ਗੁਰਸਿੱਖ ਸੰਗਤਾਂ ਬੈਠੀਆਂ ਰਹਿੰਦੀਆਂ ਸਨ
ਕਿਰਪਾ ਭਰੇ ਦੁਆ ਨੈਣ ਰਸੀਲੇ
ਉੱਥੇ ਬੈਠੇ ਸਤਿਗੁਰੂ ਆਪਣੇ ਦੋਵੇਂ ਨੇਤਰਾਂ ਨਾਲ ਆਪਣੇ ਸਿੱਖਾਂ ਵੱਲ ਦੇਖਦੇ ਸਨ ਕਿਰਪਾ ਨਾਲ ਮੇਹਰਾਂ ਨਾਲ ਭਰੇ ਹੋਏ ਉਹ ਰਸੀਲੇ ਨੈਣ ਜਿਹੜੇ ਬੰਦੇ ਵੱਲ ਵੀ ਫਿਰ ਜਾਂਦੇ ਸਨ ਉਹਦੇ ਜਨਮਾਂ ਮਰਨਾ ਦੀ ਪੀੜ ਕੱਟੀ ਜਾਂਦੀ ਸੀ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਦਾ ਦੁੱਖ ਬਿਦਾਰਿਓ ਜਿਸ ਵੱਲ ਵੀ ਮਨੁੱਖ ਤਾਂ ਕੀ ਹੈ ਜੇ ਸਤਸੰਗਤ ਜੀ ਪਸ਼ੂ ਪੰਛੀ ਵੱਲ ਵੀ ਪੱਥਰਾਂ ਵੱਲ ਵੀ ਨਿਗਾਹ ਹੋਈ ਨਾ ਤੇ ਪੱਥਰ ਵੀ ਤਰ ਗਏ ਹਨ ਪਸ਼ੂ ਪ੍ਰੇਤ ਮੁਗਤ ਕੋ ਉਤਾਰੇ ਪਾਹਨ ਪਾਰੇ ਉਤਾਰੇ ਤੋ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਰਸੀਲੇ ਨੇਤਰਾਂ ਦੁਆਰਾ ਜਿੱਧਰ ਵੀ ਦੇਖਦੇ ਜਿੱਧਰ ਵੀ ਕਿਰਪਾ ਦ੍ਰਿਸ਼ਟੀ ਕਰਦੇ ਨਿਹਾਲ 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 ਕਰ ਦਿੰਦੇ ਜਿਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ ਨਦਰੀ ਨਦਰ ਨਿਹਾਲ ਕਰ ਦਿੰਦੇ ਹਾਂਜੀ
ਕਲਖ ਨਿਕੰਦਨ ਦੇਖ ਛਬੀਲੇ
ਸਾਧ ਸੰਗਤ ਜੀ ਸੋਹਣੇ ਨੈਣ ਛਬੀਲੇ ਨੈਣ ਪਾਪਾਂ ਨੂੰ ਕੱਟਣ ਵਾਲੇ ਨੈਣ ਹਨ ਜਿਨ੍ਹਾਂ ਨੇਤਰਾਂ ਦੇ ਵਿੱਚ ਪਿਆਰ ਹੈ ਕਰੁਣਾ ਹੈ ਦਇਆ ਹੈ ਤਰਸ ਹੈ ਸਾਡੇ ਵਾਸਤੇ ਇਹ ਉਹ ਨੇਤਰ ਹਨ ਜਿਨ੍ਹਾਂ ਵਿੱਚ ਲਾਜ ਹੈ ਨੇਤਰਾਂ ਦੀ ਲਾਜ ਬੜੀ ਵੱਡੀ ਚੀਜ਼ ਹੁੰਦੀ ਜਿਹਨੂੰ ਸ਼ਰਮ ਕਹਿੰਦੇ ਪੁਰਾਤਨ ਸਿੰਘ ਇੱਕ ਅਰਦਾਸ ਕਰਿਆ ਕਰਦੇ ਸੀ ਉਹ ਕਹਿੰਦੇ ਸੀ ਹੇ ਵਾਹਿਗੁਰੂ ਖਾਸ ਕਰਕੇ ਜਦੋਂ ਪ੍ਰਸ਼ਾਦਾ ਛੱਕ ਕੇ ਹਟਣਾ ਨਾ ਬਜ਼ੁਰਗਾਂ ਨੇ ਉਹਨਾਂ ਕਹਿਣਾ ਹੇ ਵਾਹਿਗੁਰੂ ਨਾ ਕਰੀ ਕਿਸੇ ਦਾ ਮੁਥਾਜ ਕਿਸੇ ਦੇ ਮੁਥਾਜ ਨਾ ਕਰੀ ਸਾਨੂੰ ਆਪਣੇ ਦਲੋਂ ਘਰੋਂ ਪ੍ਰਸ਼ਾਦਾ ਦਹੀਂ ਮਹਾਰਾਜ ਕਿਸੇ ਦੇ ਸਹਾਰੇ ਤੇ ਨਾ ਜੀਣਾ ਪਏ ਕਿਸੇ ਦੇ ਬੂਹੇ ਤੇ ਨਾ ਬਹਿਣਾ ਪਏ ਨਾ ਕਰੀ ਕਿਸੇ ਦਾ ਮੁਥਾਜ ਕਰੀ ਉਹਦੇ ਮੁਥਾਜ ਜਿਹਦੇ ਨੇਤਰਾਂ ਚ ਲਾਜ ਕਰੀ ਉਹਦੇ ਮੁਥਾਜ ਜਿਹਦੇ ਨੇਤਰਾਂ ਚ ਲਾਜ ਚੜ੍ਹਨੇ ਕੋ ਘੋੜਾ ਉਡਾਣੇ ਕੋ ਬਾਜ ਤੇਰਾ ਚਾਰ ਕੁੰਡ ਤੇ ਰਾਜ ਗੁਰੂ ਦੇ ਨੇਤਰਾਂ ਚ ਲਾਜ ਹੈ। ਬੇਲਾਜ ਤੇ ਲਾਜ ਵਾਲੇ ਚ ਕੀ ਫਰਕ ਹੁੰਦਾ? ਲਾਜ ਬੇਲਾਜ ਵਾਲਾ ਉਹ ਸਮਝੋ ਜਿਹਦੇ ਕੋਲ ਜਾਓ, ਕੋਈ ਰਿਕੁਐਸਟ ਕਰੋ, ਕੋਈ ਉਹਨੂੰ ਬੇਨਤੀ ਕਰੋ ਵੀ ਭਾਈ ਸਾਹਿਬ ਮੇਰੇ ਤੇ ਕੋਈ ਸਮਾਂ ਮਾੜਾ, ਮੇਰੀ ਮਦਦ ਕਰ, ਮੇਰੀ ਹੈਲਪ ਕਰ, ਤੇ ਉਹ ਬੂਹਾ ਬੰਦ ਕਰ ਲਵੇ ਵੀ ਚੱਲ ਪਰੇ, ਮੈਂ ਨੀ ਜਾਣਦਾ, ਮੈਂ ਨੀ ਤੈਨੂੰ ਜਾਣਦਾ, ਮੈਂ ਤੇਰੀ ਕੋਈ ਹੈਲਪ ਨੀ ਕਰ ਸਕਦਾ। ਉਹਦੇ ਅਪੋਜਿਟ ਉਹ ਹੁੰਦਾ ਜਿਹਦੇ ਅੱਗੇ ਜਾ ਕੇ ਤਰਲਾ ਕਰਨ ਦੀ ਜੇ ਗੱਲ ਤਰਲਾ ਕਰਨ ਦੀ ਲੋੜ ਹੀ ਨਾ ਪਵੇ, ਕਿ ਤਰਲਾ ਉਹ ਆਪੇ ਸਮਝ ਜਾਵੇ ਤੇ ਗੱਲ ਨਾ ਲਾ ਲਵੇ ਤੇ ਆਖੇ ਕੋਈ ਗੱਲ ਨੀ, ਤੂੰ ਫਿਕਰ ਨਾ ਕਰ, ਮੈਂ ਤੇਰੇ ਨਾਲ ਖੜਾ। ਉਹ ਗੁਰੂ ਨਾਨਕ ਹੀ ਹੈ, ਉਹ ਗੁਰੂ ਗੋਬਿੰਦ ਸਿੰਘ ਹੀ ਹੈ, ਜਿਹੜਾ ਕਹਿੰਦਾ ਸਿੱਖਾ ਬੇਸ਼ੱਕ ਲੱਖਾਂ ਵਾਰੀ ਗੁਨਾਹ ਕਰਦਾ ਸਿੱਖ, ਭੁੱਲ ਜਾਂਦੇ ਅਸੀਂ ਬੱਚੇ ਹਾਂ, ਉਹ ਫਿਰ ਵੀ ਕਹਿੰਦਾ ਕੋਈ ਨੀ, ਜੈਸਾ ਬਾਲਕ ਪਾਈ ਸਿਪਾਹੀ, ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ ਭਾਂਤੀ ਬੋੜ ਪਿਤਾ। ਕਵੀ ਜੀ ਕਹਿੰਦੇ ਐਸੇ ਨੇਤਰ ਸਤਿਗੁਰੂ ਨਾਨਕ ਦੇਵ ਜੀ ਦੇ ਹਨ।
ਤਤ ਗਿਆਨ ਮੈਂ ਕੋ ਮਲ ਬੋਲਾ,
ਕਹਿੰਦੇ
ਤਤ ਗਿਆਨ ਮੈਂ ਕੋ ਮਲ ਬੋਲਾ,
ਜਿਨ੍ਹਾਂ ਦੇ ਨੇਤਰਾਂ ਵਿਚ ਲਾਜ ਹੈ, ਜਿਨ੍ਹਾਂ ਦੇ ਬੋਲਾਂ ਵਿਚ ਬ੍ਰਹਮ ਗਿਆਨ ਹੈ, ਕੋਮਲ ਬੋਲ ਹਨ, ਕੰਨਾਂ ਵਿਚ ਮਿਸ਼ਰੀ ਘੁਲ ਜਾਂਦੀ ਜਦੋਂ ਉਹਨਾਂ ਦੇ ਬੋਲ ਸੁਣੀਦੇ ਹਨ। ਮਿਸ਼ਰੀ ਦਾ ਤਾਂ ਸਵਾਦ ਘੜੀ ਵਿੱਚੋਂ ਫਿੱਕਾ ਪੈ ਜੇ, ਪਰ ਉਹਦੇ ਬੋਲਾਂ ਦਾ ਸਵਾਦ ਜੁਗਾਂ ਤੱਕ ਮਿੱਠਾ ਹੀ ਰਹਿੰਦਾ ਹੈ। ਆਤਮ ਗਿਆਨ ਦੇਣ ਵਾਲੇ ਉਸ ਬਾਬੇ ਨਾਨਕ ਦੇ ਬੋਲ ਹਨ।
ਸ਼੍ਰੋਣ ਸੁਨਾਵ ਹੈ ਮਦਰ ਅਮੋਲਾ,
ਉਸ ਪਿੱਪਲ ਥੱਲੇ ਬੈਠੇ ਰਹਿੰਦੇ, ਸਾਦਾ ਜਿਹਾ ਜੀਵਨ ਹੈ। ਦੋ ਚਾਦਰੇ ਰੱਖਿਆ ਕਰਦੇ ਸੀ, ਇੱਕ ਲੱਤ ਨੂੰ ਜਿਵੇਂ ਧੋਤੀ ਬੰਨਦੇ ਏਦਾਂ ਚਾਦਰਾ ਬੰਨ ਛੱਡਣਾ ਤੇ ਇੱਕ ਚਾਦਰੇ ਦੀ ਬੁੱਕਲ ਪਾ ਛੱਡਣੀ, ਦੋ ਗਜ ਦਾ ਸਿਰ ਤੇ ਦਸਤਾਰਾ, ਇਹ ਲਿਬਾਸ ਸੀ ਗੁਰੂ ਨਾਨਕ ਸਾਹਿਬ ਦਾ ਉਸ ਵੇਲੇ। ਤੇ ਬਸ ਉੱਥੇ ਬੈਠੇ ਅੰਮ੍ਰਿਤ ਬਖਸ਼ ਵਸਦਾ ਸੀ, ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ। ਪਿੱਪਲ ਥੱਲੇ ਬੈਠੇ ਸਾਰਾ ਸਾਰਾ ਦਿਨ ਦੀ ਕਥਾ ਕਰੀ ਜਾਣੀ, ਬਾਣੀ ਪਰਮੇਸ਼ਰ ਦੀ ਸਿਫਤ ਸਲਾਘਾ ਬਾਣੀ ਬੋਲਦੇ ਰਹਿਣਾ।
ਸਾਂਗ ਅਰੰਭੇ ਸਿੱਖ ਜੇ ਪਲਾਏ,
ਜਦੋਂ ਪਹਿਲਾਂ ਸਾਂਗ ਅਰੰਭਿਆ ਸੀ, ਪ੍ਰੀਖਿਆ ਦਾ ਇਮਤਿਹਾਨ ਲਿਆ ਸੀ, ਉਦੋਂ ਸੈਂਕੜੇ ਸਿੱਖ ਦੌੜ ਗਏ ਸਨ। ਜਦੋਂ ਪਰਖਣ ਵਾਸਤੇ ਸਿੱਖੀ ਨੂੰ ਤਾਲ ਆਇਆ ਸੀ, ਕਸਵੱਟੀ ਲਾਈ ਸੀ, ਤੇ ਸਿੱਖ ਡੋਲ ਕੇ ਡਰ ਕੇ ਦੌੜ ਗਏ ਵੀ ਬਾਬਾ ਜੀ ਪਤਾ ਨੀ ਛੁਰਾ ਨਾ ਮਾਰ ਦੇਣ, ਡਾਂਗਾ ਨਾ ਮਾਰਨ। ਮਹਾਰਾਜ ਸਾਰਿਆਂ ਨੇ ਇੱਕ ਡੰਡਾ ਸੱਟਿਆ ਲੱਕ ਦੇ ਵਿੱਚ, ਤੇ ਦੌੜ ਗਏ ਵੀ ਬਾਬਾ ਜੀ ਦੇ ਡੰਡੇ ਮਾਰਨ ਲੱਗ ਪਏ। ਪਹਿਲਾਂ ਮਹਾਰਾਜ ਨੇ ਪ੍ਰਸ਼ਾਦਾ ਬੰਦ ਕੀਤਾ, ਬਈ ਪ੍ਰਸ਼ਾਦਾ ਜਿਹੜਾ ਇੱਕ ਦਿਨ ਇੱਕ ਵਾਰੀ, ਫਿਰ ਕਹਿੰਦੇ ਵੀ ਇੱਕ ਦਿਨ ਦਾ ਨਾਗਾ ਪਾ ਦਿਓ, ਇੱਕ ਦਿਨ ਛੱਡ ਕੇ ਤੀਜੇ ਦਿਨ ਪ੍ਰਸ਼ਾਦਾ, ਨਾਲੇ ਕੰਮ ਕਰੋ ਖੇਤਾਂ ਚ। ਖੇਤਾਂ ਵਿੱਚ ਕੰਮ ਕਰਨ ਵਾਲੇ ਭੱਜ ਗਏ ਵੀ ਭੁੱਖੇ ਮਾਰ ਕੇ ਕੰਮ ਕਿੱਥੇ ਹੁੰਦਾ ਜ਼ਿਮੀਂਦਾਰੇ ਦਾ। ਫਿਰ ਜਦੋਂ ਅੱਧੇ ਕੁ ਰਹਿ ਗਏ, ਫਿਰ ਮਾਰੇ ਕਹਿੰਦੇ ਪ੍ਰਸ਼ਾਦਾ ਦੋ ਟਾਈਮ ਕਰ ਦਿਓ, ਪ੍ਰਸ਼ਾਦਾ ਦੋ ਟਾਈਮ। ਪਰ 25-30 ਰਹਿ ਗਏ ਸਿੱਖ, ਜਿੱਥੇ 100-250 ਸਿੱਖ ਸੀਗਾ, ਅੱਧੇ ਪਚੱਧੇ ਰਹਿ ਗਏ, ਅੱਧੇ ਪਚੱਧੇ ਭੱਜ ਗਏ। ਫਿਰ ਕਹਿੰਦੇ ਵੀ ਕਣਕ ਵਾਢੀ ਕਰੋ, ਸਾਰੀ ਕਣਕ 150-200 ਕਿੱਲਾ ਵੱਢੀ। ਉਹ ਕਹਿੰਦੇ ਮਹਾਰਾਜ ਗਾਣ ਪਾ ਦੀਏ, ਕਹਿੰਦੇ ਨੀ ਗਾਣ ਨੀ ਪਾਉਣਾ, ਭਰੀਆਂ ਇੱਕ ਥਾਂ ਤੇ ਇਕੱਠੀਆਂ ਕਰਕੇ ਅੱਗ ਲਾ ਦਿਓ। ਪਰ ਕਹਿੰਦੇ ਅੱਗ ਲਾ ਦੀ, ਹੁਣ ਇੰਨੀ ਕਣਕ ਨੂੰ ਅੱਗ ਲਾ ਦਈਏ ਆਪਣੇ ਹੱਥੀ? ਮਹਾਰਾਜ ਕਹਿੰਦੇ ਸਾਡਾ ਹੁਕਮ ਹੈ। ਕਹਿੰਦੇ ਨੀ ਸੀ ਹੁਕਮ ਮੰਨ ਸਕਦੇ, ਆਪਣੇ ਆਪ ਜਾ ਕੇ ਸਾਰੀ ਕਣਕ ਨੂੰ ਅੱਗ ਲਾ ਆਏ ਗੁਰੂ ਨਾਨਕ ਸਾਹਿਬ। ਉਹ ਕਹਿੰਦੇ ਵੀ ਹੁਣ ਤਾਂ ਦਿਮਾਗ ਦਾ ਚੱਕਰ ਪੈ ਗਿਆ, ਇੱਥੇ ਕੋਈ ਇੰਨੀ ਕਣਕ ਸਾੜਤੀ, ਹੋਰ ਅੱਧੇ ਪਚੱਧੇ ਭੱਜ ਗਏ। ਫਿਰ ਜਦੋਂ ਉਹ ਵੀ ਭੱਜ ਗਏ ਤੇ ਉਸ ਤੋਂ ਬਾਅਦ ਫਿਰ ਮਹਾਰਾਜ ਨੇ ਉਹ ਸਾਂਗ ਰੰਭਿਆ, ਧਾਨ ਕੇ ਰੂਪ ਰਹਾ ਕਰਤਾਰ, ਸਿਰ ਨੂੰ ਰਸੇ ਬਾਲ ਕੇ, ਲੱਕ ਨੂੰ ਰਸੇ, ਛੁਰਾ ਡਾਂਗ, 5-7 ਸ਼ਿਕਾਰੀ ਕੁੱਤੇ ਆਪਣੀ ਮਾਇਆ ਨਾਲ ਹੀ ਸਭ ਪੈਦਾ ਕਰ ਲਏ। ਤੇ ਉਹ ਵੇਖ ਕੇ ਕਹਿੰਦੇ ਵੀ ਰਹਿੰਦੇ ਕਹਿੰਦੇ ਜਿਹੜੇ ਸੀ ਉਹ ਵੀ ਦੌੜ ਗਏ, 4-5 ਹੀ ਰਹਿ ਗਏ। ਤੇ ਉਹਨਾਂ ਵਿਚੋਂ ਭਾਈ ਲਹਿਣਾ ਜੀ ਸਾਂਗ ਦੇ ਪੂਰੇ ਉੱਤੇ, ਬਾਕੀ ਸਾਰੇ ਡੋਲ ਗਏ। ਤੇ ਹੁਣ ਉਹ ਜਿਹੜੇ ਦੌੜ ਗਏ ਸੀ ਨਾ, ਇੰਨੇ ਸਿੱਖ ਹੌਲੇ ਹੌਲੇ ਵਾਪਸ ਆਉਣ ਲੱਗੇ। ਉਹਨਾਂ ਨੂੰ ਪਤਾ ਲੱਗਾ ਵੀ ਗੁਰੂ ਨਾਨਕ ਸਾਹਿਬ ਤਾਂ ਠੀਕ ਸੀ, ਅਸੀਂ ਸਾਡਾ ਹੀ ਦਿਮਾਗ ਖਰਾਬ ਹੋਇਆ ਸੀ, ਉਹਦੇ ਪਰਖ ਰਹੇ ਸੀ, ਅਸੀਂ ਫੇਲ ਹੋ ਗਏ। ਤੇ ਉਹ ਫੇਲ ਹੋਏ ਸਿੱਖ ਹੁਣ ਆਪਣੀ ਭੁੱਲਾਂ ਬਖਸ਼ਾਉਣ ਲਈ ਪਿਛਾ ਨੂੰ ਪਰਤਣੇ ਸ਼ੁਰੂ ਹੋਏ ਨੇ। ਹਾਂਜੀ,
ਸੋ ਸੁਣ ਪਰਖਣ ਬਿਧ ਪਛਤਾਏ,
ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਉਹ ਤਾਂ ਸਾਡੀ ਪ੍ਰੀਖਿਆ ਲੈਂਦੇ ਸੀ, ਅਸੀਂ ਸਮਝੇ ਹੀ ਨਹੀਂ। ਉਹ ਤਾਂ ਸਾਡਾ ਇਮਤਿਹਾਨ ਲੈ ਰਹੇ ਸੀ। ਉਸ ਇਮਤਿਹਾਨ ਚ ਭਾਈ ਨੈਣਾ ਪਾਸ ਹੋ ਗਿਆ, ਅਸੀਂ ਫੇਲ ਹੋ ਗਏ। ਉਹ ਹੁਣ ਪਛਤਾਉਣ ਲੱਗੇ, ਪੱਥੇ ਤੇ ਹੱਥ ਮਾਰਦੇ, ਕਹਿੰਦੇ ਕਿਹੋ ਜਿਹੇ ਮਾੜੇ ਕਰਮ ਸਾਡੇ, ਅਸੀਂ ਗੁਰੂ ਦਾ ਸਾਂਗ ਨੀ ਸਮਝ ਸਕੇ, ਅਸੀਂ ਭਰਮ ਗਏ। ਹਾਂਜੀ,
ਬਹਰੋ ਆਏ ਹਜ਼ੂਰ ਅਗਾਰੀ,
ਉਹ ਫਿਰ ਵਾਪਸ ਆਉਣ ਲੱਗ ਪਏ ਗੁਰੂ ਸਾਹਿਬ ਜੀ ਦੇ ਕੋਲ। ਹਾਂਜੀ,
ਨਿਜ ਔਗਣ ਸੰਗ ਬਿਨੈ ਉਚਾਰੀ,
ਤੇ ਆ ਕੇ ਨਾ ਆਪਣੀ ਭੁੱਲਾਂ ਦੇ ਲਈ ਮਹਾਰਾਜ ਨੂੰ ਬੇਨਤੀ ਕਰਦੇ, ਮਹਾਰਾਜ ਸਾਡੇ ਔਗਣ ਬਖਸ਼ ਲਓ, ਅਸੀਂ ਤੁਹਾਡੇ ਤੇ ਸ਼ੰਕਾ ਕਰ ਗਏ ਮਹਾਰਾਜ, ਗਲਤੀ ਕਰਕੇ ਚਲੇ ਗਏ ਮਹਾਰਾਜ ਤੁਹਾਨੂੰ ਛੱਡ ਕੇ, ਅਸੀਂ ਮਹਾਰਾਜ ਇਨਸਾਨ ਆ, ਭੁੱਲਣ ਹਾਰ ਆ, ਤੁਹਾਡੀ ਮਾਇਆ ਦੇ ਅੱਗੇ ਠਹਿਰ ਨਹੀਂ ਸਕੇ ਅਸੀਂ। ਹਾਂਜੀ,
ਬਖਸ਼ਾਵ ਹੈ ਔਰ ਪਾਸ ਰਹੇ ਹੀ,
ਬਖਸ਼ਾ ਲੈਂਦੇ ਗੁਰੂ ਸਾਹਿਬ ਬਖਸ਼ਿੰਦ ਨੇ ਆਪਣੀਆਂ ਗਲਤੀਆਂ ਬਖਸ਼ਾ ਕੇ, ਤੇ ਫਿਰ ਡੇਰੇ ਚ ਰਹਿਣਾ ਸ਼ੁਰੂ ਕਰ ਦਿੰਦੇ ਸਿੱਖ। ਹਾਂਜੀ,
ਸੇਵ ਹੈ ਚਰਨ ਕਮਲ ਸੁਖ ਲੇਹੀ,
ਫਿਰ ਸੇਵਾ ਕਰਦੇ, ਕੋਈ ਲੰਗਰ ਦੀ ਸੇਵਾ, ਕੋਈ ਭਾਂਡਿਆਂ ਦੀ ਸੇਵਾ, ਕੋਈ ਖੇਤਾਂ ਦੇ ਵਿੱਚ ਹਲ ਵਾਹਣ ਦੀ ਸੇਵਾ, ਕੋਈ ਗੋਡੀ ਕਰਨ ਦੀ ਸੇਵਾ, ਉਹੀ ਸੇਵਾ ਜਿਹੜੀ ਪਹਿਲਾਂ ਕਰਦੇ ਸੀ ਤੇ ਨਾਮ ਜਪਦੇ ਸੀ, ਉਹ ਸੇਵਾ ਫੇਰ ਕਰਨ ਲੱਗ ਪਏ ਨੇ ਸਿੱਖ।
ਸ਼ਬਦ ਅਭਿਆਸ ਬਹੁਤ ਨਿਤ ਭਾਰੀ,
ਸ਼ਬਦ ਅਭਿਆਸ ਬਹੁਤ ਹੁੰਦਾ, ਸਾਰਾ ਸਾਰਾ ਦਿਨ ਭਜਨ ਕੀਰਤਨ ਚੱਲਦਾ ਹੀ ਰਹਿੰਦਾ, ਕਦੀ ਕਥਾ ਕਰਦੇ ਆ, ਕਦੀ ਸ਼ਬਦ ਕੀਰਤਨ ਹੁੰਦਾ, ਕਦੀ ਨਾਮ ਜਪਦੇ, ਕਦੀ ਸੇਵਾ, ਤੇ ਤੁਰਦੇ ਫਿਰਦੇ ਵੀ, ਕੰਮ ਕਾਰ ਕਰਦੇ ਵੀ, ਵਾਹਿਗੁਰੂ ਦੀ ਜ਼ਬਾਨ ਹਿਲਦੀ ਰਹਿੰਦੀ ਸਿੱਖਾਂ ਦੀ। ਹਾਂਜੀ,
ਗਾਏ ਸੁਪ੍ਰੇਮ ਹੈ ਅਰਥ ਵਿਚਾਰੀ,
ਸਿੱਖ ਪ੍ਰੇਮ ਨਾਲ ਬਾਣੀ ਗਾਉਂਦੇ ਨੇ, ਅਰਥ ਵਿਚਾਰਦੇ ਨੇ ਬਾਣੀ ਦੇ,
ਤੁਰਕਨ ਮਹਿ ਮਹਿਮਾ ਬਹੁ ਜਾਗੀ,
ਮੁਸਲਮਾਨਾਂ ਵਿੱਚ ਵੀ ਬਹੁਤ ਪ੍ਰਚਾਰ ਹੋ ਗਿਆ ਸਿੱਖੀ ਦਾ, ਬਹੁਤ ਸਾਰੇ ਮੁਸਲਮਾਨ ਤੁਰਕ ਜਿਹੜੇ ਪਠਾਨ ਖਾਸ ਕਰਕੇ, ਉਹ ਗੁਰੂ ਮਹਾਰਾਜ ਦੇ ਸਿੱਖ ਬਣੇ ਹਨ।
ਆਪ ਹੈ ਦਰਸ ਕਰਹਿ ਬੜੇ ਭਾਗੀ,
ਵੱਡੇ ਭਾਗਾਂ ਵਾਲੇ ਉਹ ਮੁਸਲਮਾਨ ਆਲੇ ਦੁਆਲੇ ਇਲਾਕਿਆਂ ਵਿੱਚੋਂ ਆ ਆ ਕੇ, ਇਸ ਇਲਾਕੇ ਚ ਪਠਾਨ ਬਹੁਤ ਸਨ, ਕਰਤਾਰਪੁਰ ਸਾਹਿਬ ਦਾ, ਉੱਪਰ ਕਸ਼ਮੀਰ ਦਾ, ਇਧਰ ਸਾਧ ਸੰਗਤ ਜੀ ਪਠਾਨਕੋਟ ਦਾ ਇਲਾਕਾ, ਇਹ ਸਾਰੇ ਪਠਾਨ ਹੀ ਸੀ। ਵਾਰੇ ਖਾਂ ਵਗੈਰਾ ਜੇ ਬਾਬਾ ਸ੍ਰੀ ਚੰਦ ਜੀ ਨੇ ਸਿੱਖੀ ਨਾਲ ਜੋੜੇ, ਪਹਿਲਾਂ ਵੀ ਉਹ ਸਾਰੇ ਆਉਂਦੇ ਸਾਹਿਬਾਂ ਦੇ ਦਰਸ਼ਨਾਂ ਲਈ।
ਸੁਨਹਿ ਸ਼ਬਦ ਕਰ ਪ੍ਰੇਮ ਵਿਸ਼ਾਲਾ,
ਮੁਸਲਮਾਨ ਵੀ ਬੜੇ ਪ੍ਰੇਮ ਨਾਲ ਕੀਰਤਨ ਸੁਣਦੇ, ਸ਼ਬਦ ਸੁਣਦੇ, ਨਾਮ ਜਪਦੇ,
ਤਿੰਨ ਕੀ ਕਰਹਿ ਕਲਿਆਣ ਕਿਰਪਾਲਾ,
ਮਹਾਰਾਜ ਉਹਨਾਂ ਦਾ ਵੀ ਭਲਾ ਕਰਦੇ, ਸਭ ਦੀ ਕਲਿਆਣ ਹੋ ਰਹੀ ਹੈ। ਹਿੰਦੂ ਮੁਸਲਮਾਨ ਦਾ ਵਿਤਕਰਾ ਤਾਂ ਬਾਬੇ ਦੇ ਘਰ ਹੈ ਹੀ ਨਹੀਂ ਸੀ ਨਾ, ਵੀ ਇਹ ਮੁਸਲਮਾਨ ਹੈ ਜਾਂ ਹਿੰਦੂ ਹੈ, ਇਹ ਨਹੀਂ ਸੀ, ਇਨਸਾਨ ਹੈ ਬਸ, ਤੇ ਉਹਨੂੰ ਗਾਲਾਂ ਲਾ ਦਿੰਦੇ ਸੀ, ਤੇ ਕੋਈ ਵੀ ਆਉਂਦਾ ਹੈ ਉਹਨੂੰ ਮਹਾਰਾਜ ਸ਼ਬਦ ਨਾਲ ਜੋੜ ਦਿੰਦੇ ਹਨ।
ਦੇਸ਼ ਵਿਦੇਸ਼ ਤੇ ਚੱਲ ਆਵ ਹੈ,
ਦੇਸ਼ਾਂ ਵਿਦੇਸ਼ਾਂ ਤੋਂ ਚੱਲ ਚੱਲ ਕੇ ਆਉਂਦੇ ਹਨ।
ਪਦ ਪੰਕਜ ਪਰ ਸੀਸ ਝੁਕਾਵ ਹੈ,
ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਦੇ, ਨਮਸਕਾਰ ਕਰਦੇ,
ਦਰਸ਼ਨ ਕਰਹਿ ਤਪਹਿ ਨਿਜ ਪੀਰ,
ਮੁਸਲਮਾਨ ਦਰਸ਼ਨ ਕਰਕੇ ਕਹਿੰਦੇ ਅੱਜ ਖੁਦਾ ਦੇ ਦਰਸ਼ਨ ਹੋ,
ਇਹ ਖੁਦਾਏ ਕੋ ਕਹਿ ਸਰੀਰ,
ਸਭ ਮੁਸਲਮਾਨ ਕਹਿੰਦੇ ਅਸੀਂ ਖੁਦਾ ਤਾਂ ਵੇਖਿਆ ਨਹੀਂ ਸੀ, ਪਰ ਆਹ ਖੁਦਾ ਹੀ ਹੈ, ਇਹੀ ਖੁਦਾ ਹੈ, ਇਹ ਖੁਦਾ ਨੇ ਹੀ ਏਦਾਂ ਦਾ ਰੂਪ ਧਾਰਨ ਕੀਤਾ ਹੋਇਆ ਸਾਡੇ ਲਈ, ਤਾਂ ਬਾਬਾ ਨਾਨਕ ਸਾਡਾ ਰਸੂਲ ਹੈ, ਸਾਡਾ ਪੈਗੰਬਰ ਹੈ, ਸਾਡਾ ਖੁਦਾ ਹੈ, ਏਦਾਂ ਦੀ ਭਾਵਨਾ ਮੁਸਲਮਾਨ ਵੀਰ ਵੀ ਰੱਖਦੇ ਹਨ।
ਆਏ ਮੁਰੀਦ ਹੋਏ ਬਹੁ ਤੁਰਕਾ,
ਬਹੁਤ ਸਾਰੇ ਮੁਸਲਮਾਨ ਸ੍ਰੀ ਕਰਤਾਰਪੁਰ ਸਾਹਿਬ ਆ ਆ ਕੇ ਗੁਰੂ ਜੀ ਦੇ ਮੁਰੀਦ ਬਣਦੇ ਜਾਂਦੇ ਹਨ।
ਸੁਣ ਸੁਣ ਬਚਨ ਹਨੈ ਬ੍ਰਹਮ ਉਰਕਾ,
ਜਿਉਂ ਜਿਉਂ ਮਹਾਰਾਜ ਦੇ ਬਚਨ ਸੁਣਦੇ ਤਿਉਂ ਤਿਉਂ ਮਨ ਦਾ ਭਰਮ ਦੂਰ ਹੁੰਦਾ ਜਾਂਦਾ, ਭਰਮ ਭੁਲੇਖੇ ਸਾਰੇ ਸੰਸੇ ਮਿਟਦੇ ਜਾਂਦੇ, ਉਤਰ ਗਿਆ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ, ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨ ਹੋਏ ਆਏ, ਮਹਾ ਆਨੰਦ ਸਦਾ ਕਰ ਕੀਰਤਨ, ਪੁਰਖ ਵਿਧਾਤਾ ਪਾਏ, ਐਸੇ ਸਤਿਗੁਰੂ ਦੀਨ ਦਿਆਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।
ਦਿਜ ਬਾਹਿਜ ਅਰ ਬੈਸ਼ ਕਨੇਰੇ,
ਕੱਲੇ ਮੁਸਲਮਾਨ ਨਹੀਂ, ਬ੍ਰਾਹਮਣ ਵੀ ਬਹੁਤ ਸਿੱਖ ਬਣ ਗਏ ਹਨ, ਖੱਤਰੀ ਵੀ ਬਹੁਤ ਸਿੱਖ ਬਣ ਗਏ ਹਨ, ਵੈਸ਼ ਤੇ ਸ਼ੂਦਰ ਵੀ ਸਿੱਖ ਬਣ ਗਏ ਹਨ।
ਸ਼ੂਦਰ ਲੱਗ ਹੈ ਗੁਰ ਪੈਰੇ,
ਸਾਰੀਆਂ ਜਾਤੀਆਂ ਦੇ ਹਿੰਦੂ ਤੇ ਮੁਸਲਮਾਨ ਗੁਰੂ ਮਹਾਰਾਜ ਦੇ ਚਰਨਾਂ ਨਾਲ ਆ ਕੇ ਲੱਗੀ ਜਾਂਦੇ ਹਨ।
ਪਰਮ ਗਿਆਨ ਘਨ ਲਖ ਮਨ ਮਾਹੀ,
ਤੇ ਗੁਰੂ ਸਾਹਿਬ ਨੂੰ ਗਿਆਨ ਦਾ ਸੋਮਾ ਸਮਝ ਕੇ, ਗਿਆਨ ਦੇ ਖਜ਼ਾਨੇ ਸਮਝ ਕੇ, ਸਤਿਗੁਰੂ ਕੋਲੋਂ ਗਿਆਨ ਲੈਂਦੇ ਹਨ।
ਸੇਵ ਹੈ ਚਰਨ ਸ਼ਬਦ ਅਬਗਾਹੀ,
ਸ਼ਬਦ ਦਾ ਜਾਪ ਕਰਦੇ ਹਨ, ਗੁਰਬਾਣੀ ਪੜ੍ਹਦੇ ਹਨ, ਕੀਰਤਨ ਕਰਦੇ ਹਨ, ਸੇਵਾ ਕਰਦੇ ਹਨ।
ਸੁਣ ਹੈ ਬਚਨ ਬੈਠ ਹੈ ਚਹੁ ਓਰੀ,
ਮਹਾਰਾਜ ਧਰਮਸ਼ਾਲਾ ਚ ਬੈਠੇ ਹੋਣ ਭਾਵੇਂ ਮਹਾਰਾਜ ਪਿੱਪਲ ਥੱਲੇ ਬੈਠੇ ਹੋਣ, ਉੱਥੇ ਹੀ ਦੀਵਾਨ ਸਜ ਜਾਂਦਾ। ਜਿੱਥੇ ਬਾਬਾ ਜੀ ਬੈਠਦੇ ਉੱਥੇ ਹੀ ਸੰਗਤਾਂ ਬਹਿ ਜਾਂਦੀਆਂ ਤੇ ਉੱਥੇ ਹੀ ਕਲਪਥਾ ਕੀਰਤਨ ਸਾਰਾ ਸਾਰਾ ਦਿਨ ਹੋ ਹੀ ਜਾਂਦਾ।
ਧੰਨ ਧੰਨ ਪਨ ਹੀ ਕਰ ਜੋਰੀ,
ਸਾਰੇ ਹੱਥ ਜੋੜ ਕੇ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ ਦਾ ਜਾਪ ਕਰਦੇ ਹਾਂ।
ਸਤਿਗੁਰ ਬੀਚ ਵਿਰਾਜ ਹੈ ਐਸੇ,
ਸਤਿਗੁਰੂ ਨਾਨਕ ਦੇਵ ਜੀ ਉਹਨਾਂ ਗੁਰਸਿੱਖ ਸੰਗਤਾਂ ਇਸ ਤਰ੍ਹਾਂ ਵਿਰਾਜਦੇ ਹਨ।
ਡੱਗਣ ਬਿਖੈ ਚੰਦਰਮਾ ਜੈਸੇ,
ਜਿਵੇਂ ਤਾਰਿਆਂ ਵਿੱਚ ਚੰਦਰਮਾ ਸੋਭਦਾ ਹੈ।
ਸਭਿਨ ਕੋ ਉਪਦੇਸ਼ ਬਤਾਵਾ,
ਸਾਰੀ ਸੰਗਤ ਨੂੰ ਸਾਰੇ ਪ੍ਰੇਮੀਆਂ ਨੂੰ ਮਹਾਰਾਜ ਉਪਦੇਸ਼ ਕੀ ਦਿੰਦੇ ਹਨ।
ਸੁਣਹੋ ਸਿੱਖ ਮਨੁੱਖ ਤਨ ਪਾਵਾ,
ਭਾਈ ਸਿੱਖੋ ਤੁਹਾਨੂੰ ਇਹ ਮਨੁੱਖਾ ਜਨਮ ਮਿਲਿਆ ਹੈ। ਸਭ ਤੋਂ ਦੁਰਲਭ ਚੀਜ਼ ਸੰਸਾਰ ਦੇ ਵਿੱਚ ਕੀ ਹੈ, ਸਭ ਤੋਂ ਦੁਰਲਭ ਔਖੀ ਮਹਿੰਗੀ ਕੀਮਤੀ ਚੀਜ਼ ਮਨੁੱਖਾ ਜਨਮ ਹੈ।
ਦੁਰਲਭ ਹੈ ਅਮੋਲ ਪਦਾਰਥ,
ਇਹ ਦੁਰਲਭ ਹੈ, ਔਖਾ ਲੱਭਦਾ ਹੈ, ਮੁੱਲ ਦਾ ਕੋਈ ਹੈ ਨਹੀਂ। ਸੋਨੇ ਚਾਂਦੀ ਹੀਰੇ ਮੋਤੀ ਜਿੰਨੇ ਮਰਜ਼ੀ ਦੇ ਦਿਓ ਤੇ ਉਹਦੇ ਬਦਲੇ ਚ ਮਨੁੱਖਾ ਜਨਮ ਮਿਲ ਜੂ, ਏਦਾਂ ਨਹੀਂ ਕੋਈ ਗੱਲ। ਇਹ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਮਿਲਿਆ ਹੈ।
ਨਿਜ ਸਰੂਪ ਲਖ ਕਰ ਹੋ ਸਕਾਰਥ,
ਇਹਨੂੰ ਤੁਸੀਂ ਸਕਾਰਥਾ ਕਰ ਲੋ, ਸਫਲਾ ਕਰ ਲੋ। ਕਦੋਂ ਹੋਏਗਾ? ਜਦੋਂ ਆਪਣੀ ਆਤਮਾ ਨੂੰ ਦੇਖੋਗੇ, ਆਪਣੇ ਸਰੂਪ ਨੂੰ ਦੇਖੋਗੇ, ਜਦੋਂ ਆਪਣੀ ਜੋਤ ਦੇ ਤੁਹਾਨੂੰ ਪ੍ਰਤੱਖ ਦਰਸ਼ਨ ਹੋਣਗੇ, ਅੰਦਰ ਝਾਤੀ ਮਾਰੋਗੇ, ਆਪਣੇ ਸਰੂਪ ਨੂੰ ਦੇਖੋਗੇ, ਉਦੋਂ ਤੁਹਾਡਾ ਇਹ ਮਨੁੱਖਾ ਜਨਮ ਸਫਲਾ ਹੋ ਜਾਏਗਾ। ਜਿੰਨਾ ਚਿਰ ਬਾਹਰ ਧਿਆਨ ਰੱਖੋਗੇ ਸਫਲਾ ਨਹੀਂ ਹੋਏਗਾ। ਜਦੋਂ ਧਿਆਨ ਅੰਦਰ ਜਾਏਗਾ ਆਪਣੀ ਆਤਮਾ ਤੇ, ਉਦੋਂ ਸਰੀਰ ਸਫਲਾ ਹੋਏਗਾ। ਹਾਂਜੀ,
ਵਿਸ਼ੇਨ ਸੁਖ ਸਭ ਜੋ ਨਨ ਮਾਹੀ,
ਸਤਿਗੁਰੂ ਕਹਿੰਦੇ ਭਾਈ ਸਿੱਖੋ ਜਿਹੜੇ ਵਿਸ਼ਿਆਂ ਦੇ ਸੁਖ ਨੇ, ਵਿਸ਼ਿਆਂ ਦੇ ਸੁਖ ਪੰਜ ਵਿਸ਼ੇ ਨੇ, ਸ਼ਬਦ ਸਪਰਸ਼ ਰੂਪ ਰਸ ਤੇ ਗੰਧ। ਕੰਨਾਂ ਦਾ ਵਿਸ਼ਾ ਸ਼ਬਦ ਹੈ, ਚਮੜੀ ਦਾ ਸਪਰਸ਼ ਹੈ, ਅੱਖਾਂ ਦਾ ਰੂਪ ਹੈ, ਜੀਭ ਦਾ ਰਸ ਹੈ ਤੇ ਨਾਸਕਾ ਦਾ ਗੰਧ ਹੈ। ਇਹਨਾਂ ਪੰਜਾਂ ਸੁਖਾਂ ਨੂੰ ਪਸ਼ੂ ਪੰਛੀ ਵੀ ਮਾਣਦੇ ਹਨ, ਉਹਨਾਂ ਕੋਲ ਵੀ ਇਹ ਸੁੱਖ ਹਨ। ਪੰਜਾਂ ਹੀ ਵਿਸ਼ਿਆਂ ਦੇ, ਸ਼ਬਦ ਦਾ ਵੀ, ਸਪਰਸ਼ ਦਾ ਵੀ, ਰੂਪ ਦਾ ਵੀ, ਰਸ ਦਾ ਤੇ ਗੰਧ ਦਾ ਵੀ। ਪਰ ਜਿਹੜਾ ਆਤਮਿਕ ਸੁੱਖ ਹੈ ਉਹ ਸਿਰਫ ਮਨੁੱਖ ਨੂੰ ਹੀ ਮਿਲਦਾ ਹੈ।
ਇੱਕ ਵਿਚਾਰ ਨਰ ਤਨ ਬਿਨ ਨਾਹੀ,
ਮਨੁੱਖਾ ਜਨਮ ਤੋਂ ਬਿਨਾਂ ਵਿਚਾਰ ਨਹੀਂ ਮਿਲਦੀ। ਆਤਮ ਵਿਚਾਰ ਜਿਹੜੀ ਹੈ, ਜਿਵੇਂ ਬਾਣੀ ਚ ਆਉਂਦਾ ਨਾ, ਕਬਹੂੰ ਕੋਉ ਪਾਵੇ ਆਤਮ ਪ੍ਰਗਾਸ ਕੋ, ਪੱਟਾਂ ਦੇ ਸਵਈਆਂ ਚ ਪੰਕਤੀ ਆਈ ਹੈ, ਕਬਹੂੰ ਕੋ, ਕਦੋਂ ਕੋਈ ਬਿਰਲਾ ਕਰੋੜਾਂ ਅਰਬਾਂ ਖਰਬਾਂ ਚ ਆਤਮ ਗਿਆਨ ਨੂੰ ਪ੍ਰਾਪਤ ਹੁੰਦਾ। ਆਤਮ ਗਿਆਨੀ ਹੋ ਕੇ ਮੁਕਤੀ ਹੁੰਦੀ ਹੈ, ਉਸ ਤੋਂ ਪਹਿਲਾਂ ਜਨਮ ਮਰਨ ਜਾਰੀ ਰਹਿੰਦਾ ਹੈ। ਇਹ ਭਾਈ ਗੁਰਸਿੱਖੋ ਆਪਣੇ ਮਨ ਵਿੱਚ ਇਸ ਪ੍ਰਕਾਰ ਨਾਲ ਵਿਚਾਰ ਕਰੋ,
ਕੋ ਮੈਂ ਹਾਂ, ਕੋ ਜਗ ਕੋ ਕਾਰਨ।
ਸਭ ਤੋਂ ਪਹਿਲੀ ਇਹ ਵਿਚਾਰ ਕਰਨੀ, ਮੈਂ ਕੌਣ ਹਾਂ। ਇਹ ਵਿਚਾਰ ਤੋਂ ਬਿਨਾਂ ਕੋਈ ਵਿਚਾਰ ਨਹੀਂ, ਫੋਕੀਆਂ ਸਾਰੀਆਂ ਵਿਚਾਰ। ਮੈਂ ਕੌਣ ਹਾਂ, ਮਹਾਰਾਜ ਬਾਣੀ ਵਿਚ ਕਈ ਜਗ੍ਹਾ ਤੇ ਐਸਾ ਸਵਾਲ ਉਠਾਉਂਦੇ ਨੇ, ਸੁਣੋ ਰੇ ਤੂੰ ਕੌਣ, ਕਹਾਂ ਤੇ ਆਇਓ, ਸੁਣੋ ਰੇ ਤੂੰ ਕੌਣ, ਵੀ ਤੂੰ ਕੌਣ ਹੈ, ਕਿੱਥੋਂ ਆਇਆ। ਇਹ ਆਪਣੇ ਆਪ ਨੂੰ ਪੁੱਛਣਾ ਸਵਾਲ ਪਹਿਲਾ, ਤੇ ਆਹ ਜਿਹੜਾ ਦੂਸਰਾ ਸਵਾਲ ਹੈ ਵੀ ਇਹ ਜਗਤ ਕੀ ਹੈ ਜੋ ਬਾਹਰ ਦਿਸਦਾ, ਇਹ ਕੀ ਹੈ, ਇਹਦਾ ਕਾਰਨ ਕੀ ਹੈ। ਕਿਉਂਕਿ ਜਿੰਨਾ ਚਿਰ ਸਵਾਲ ਨਹੀਂ ਉੱਠਦਾ ਉਨਾ ਚਿਰ ਜਵਾਬ ਨਹੀਂ ਮਿਲਦਾ। ਸਵਾਲ ਉੱਠੇਗਾ ਫਿਰ ਜਵਾਬ ਲੱਭਾਂਗੇ, ਇਹ ਤਾਂ ਹੈ ਨਹੀਂ ਜਵਾਬ ਪਹਿਲਾਂ ਲੱਭ ਜੇ ਸਵਾਲ ਹੋਵੇ। ਜੇ ਸਵਾਲ ਹੋਵੇ ਨਾ ਸਾਡੇ ਅੰਦਰ, ਜਵਾਬ ਮਿਲ ਵੀ ਜਾਵੇ ਤਾਂ ਪਤਾ ਨਹੀਂ ਵੀ ਕਿਹੜੀ ਗੱਲ ਦਾ ਜਵਾਬ ਹੈ। ਆਖੋ ਸ੍ਰੀ ਵਾਹਿ, ਸਵਾਲ ਇਹ ਹੈ ਮੈਂ ਕੌਣ ਹਾਂ, ਇਹ ਜਗਤ ਕੀ ਹੈ। ਹਾਂਜੀ,
ਨਿਰਣੈ ਸਤ ਅਸਤ ਕਰੀਜੈ,
ਸਤਿਗੁਰੂ ਕਹਿੰਦੇ ਫੇਰ ਨਿਰਣਾ ਹੋਏਗਾ, ਸਤ ਕੀ ਹੈ ਤੇ ਅਸਤ ਕੀ ਹੈ, ਝੂਠ ਕੀ ਹੈ ਤੇ ਸੱਚ ਕੀ ਹੈ। ਹਾਂਜੀ,
ਤਜਹੋ ਅਸਤ ਸਤ ਗਹਿ ਲੀਜੈ।
ਅਸਤ ਨੂੰ ਝੂਠ ਨੂੰ ਛੱਡ ਦਿਓ, ਝੂਠ ਨੂੰ ਛੱਡ ਕੇ ਸੱਚ ਨੂੰ ਗ੍ਰਹਿਣ ਕਰੋ। ਸੱਚ ਉਹ ਨੀ ਜਿਹੜਾ ਆਪਾਂ ਬੋਲਦੇ ਸੁਣਦੇ, ਉਹ ਸੱਚ ਦੀ ਗੱਲ ਨੀ ਇੱਥੇ ਚੱਲ ਰਹੀ। ਸਾਰੀ ਦੁਨੀਆ ਹੀ ਸਾਰੇ ਕਹਿੰਦੇ ਮੈਂ ਸੱਚ ਹੀ ਬੋਲਦਾ, ਪਰ ਇੱਥੇ ਉਹ ਸੱਚ ਦੀ ਗੱਲ ਹੈ ਜਿਹੜਾ ਹੈ ਸੱਚ। ਆਖੋ ਸ੍ਰੀ ਵਾਹਿ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਉਹ ਸੱਚ ਨੂੰ ਛੱਡ ਕੇ ਬਾਕੀ ਸਭ ਝੂਠ ਹੈ, ਉਹਦਾ ਨਿਰਣਾ ਕਰੋ, ਉਹਦੀ ਵਿਚਾਰ ਕਰੋ।
ਦੇਹਾਦਿਕ ਪਰਪੰਚ ਪਸਾਰਾ,
ਦੇਹ ਸਰੀਰ ਜਿਹੜਾ ਹੈ, ਇੰਦਰੀਆਂ ਹਨ, ਅੰਤਸ਼ਕਰਨ ਹੈ, ਪਰਪੰਚ ਬਾਹਰ ਸਾਰਾ ਜਿੰਨਾ ਪਸਾਰਾ ਦਿਸਦਾ ਪ੍ਰਤੀਤ ਹੁੰਦਾ ਹੈ।
ਲਖੋ ਅਸਤ ਸਤ ਆਧਾਰਾ,
ਇਹ ਸਾਰਾ ਝੂਠ ਹੈ, ਸਰੀਰ ਵੀ ਝੂਠ ਹੈ, ਸਰੀਰ ਦੇ ਨਾਲ ਸੰਬੰਧਿਤ ਬਾਹਰ ਜੋ ਕੁਛ ਪ੍ਰਤੀਤ ਹੁੰਦਾ ਹੈ ਨੀ, ਪ੍ਰਤੀਤ ਹੀ ਹੁੰਦਾ। ਸਤ ਸੰਗਤ ਜੀ, ਇਹ ਤਾਂ ਗਿਆਨੀ ਪੁਰਸ਼ ਹੀ ਜਾਣਦੇ ਹੈ, ਸਾਨੂੰ ਤਾਂ ਨਹੀਂ ਸਮਝ ਇਸ ਗੱਲ ਦੀ। ਅਸੀਂ ਤਾਂ ਸੱਚਾ ਹੀ ਸਮਝਦੇ ਹਾਂ, ਸੱਚਾ ਦਿਸਦਾ ਸਾਨੂੰ, ਪਰ ਵਾਸਤਵ ਵਿੱਚ ਗੁਰਬਾਣੀ ਚ ਐਸਾ ਦੱਸਿਆ ਹੈ ਕਿ ਜਿਵੇਂ ਹਰ ਚੰਦੌਰੀ ਹੁੰਦੀ ਹੈ ਜਾਂ ਮਿਰਗ ਤ੍ਰਿਸ਼ਨਾ ਹੁੰਦੀ ਹੈ, ਉਹ ਝੂਠੀ ਪ੍ਰਤੀਤ ਹੁੰਦੀ ਹੈ। ਵਾਸਤਵ ਵਿੱਚ ਤਾਂ ਕੁਛ ਨੀ ਹੁੰਦਾ, ਲੱਗਦਾ ਹੈ ਵੀ ਉਹ ਬੜਾ ਪਾਣੀ ਚੱਲ ਕੇ ਪੀਵੀ, ਹਿਰਨ ਵਿਚਾਰਾ ਦੌੜ ਦੌੜ ਕੇ ਉੱਥੇ ਪਹੁੰਚਦਾ, ਉੱਥੇ ਕੁਛ ਨੀ ਹੁੰਦਾ। ਬਾਹਰ ਜਦੋਂ ਅਸੀਂ ਦੇਖਦੇ ਹਾਂ ਸਾਨੂੰ ਸੰਸਾਰ ਦਿਸਦਾ ਹੈ, ਜਦੋਂ ਉਹ ਸੰਸਾਰ ਬਾਹਰੋਂ ਹਟ ਜਾਂਦਾ ਦਿਸਣਾ ਬ੍ਰਹਮ ਗਿਆਨੀ ਨੂੰ, ਫਿਰ ਉਹ ਮੁਕਤ ਹੋ ਜਾਂਦਾ ਹੈ। ਇੱਕੀਵੀਂ ਅਸ਼ਟਪਦੀ ਮਹਾਰਾਜ ਨੇ ਸਾਰੀ ਇਸੇ ਪ੍ਰਥਾ ਉਚਾਰਨ ਕੀਤੀ ਹੈ, ਜਬ ਅਕਾਰ ਪਿਓ ਕਛ ਨਾ ਦ੍ਰਿਸ਼ਟੀ ਉੱਤਰ, ਜਦੋਂ ਬਾਹਰ ਜਗਤ ਦਿਸਦਾ ਹੀ ਨਹੀਂ, ਪ੍ਰਤੀਤ ਹੀ ਨਹੀਂ ਹੁੰਦਾ, ਤੇ ਉਹ ਉੱਥੇ ਗੁਰੂ ਨਾਨਕ ਸਾਹਿਬ ਪਹੁੰਚਾ ਰਹੇ, ਕਹਿੰਦੇ ਸਿੱਖੋ ਇੱਥੇ ਵਿਚਾਰ ਲੈ ਕੇ ਚੱਲੋ, ਆਪਣੇ ਅੰਦਰ ਹੀ ਵਿਚਾਰ ਕਰਨੀ, ਹੋਰ ਕਿਸੇ ਨਾਲ ਵਿਚਾਰ ਨਹੀਂ ਕਰਨੀ, ਆਪਣੇ ਮਨ ਨਾਲ ਅੰਦਰ ਹੀ ਵਿਚਾਰ ਕਰਨੀ। ਹਾਂਜੀ,
ਸਾਚੀ ਹੋਤ ਜੇਬ ਦੀ ਜੈਸੇ,
ਜਿਵੇਂ ਰੱਸੀ ਸੱਚੀ ਹੁੰਦੀ ਹੈ, ਰੱਸੀ ਤਾਂ ਹੈ ਪਹਿਲੇ ਵੀ ਹੈ, ਰੱਸੀ ਅਗਿਆਨ ਵਿੱਚ ਵੀ ਹੈ, ਰੱਸੀ ਗਿਆਨ ਵਿੱਚ ਵੀ ਹੈ। ਹਾਂਜੀ,
ਹੈ ਅਧੇ ਝੂਠੋ ਲਖ ਦੈਸੇ,
ਪਰ ਉਸ ਰੱਸੀ ਦੇ ਵਿੱਚ ਜੋ ਪ੍ਰਤੀਤ ਹੁੰਦਾ ਸੱਪ, ਉਹ ਝੂਠਾ ਹੈ। ਰੱਸੀ ਤਾਂ ਕਦੀ ਰੱਸੀ ਨੇ ਕਦੀ ਕਿਸੇ ਨੂੰ ਡੰਗ ਨਹੀਂ ਮਾਰਿਆ ਜਦੋਂ ਦੀ ਦੁਨੀਆ ਬਣੀ ਹੈ, ਪਰ ਰੱਸੀ ਦਾ ਸੱਪ ਉਦੋਂ ਦਾ ਹੀ ਬਣਿਆ ਹੁੰਦਾ ਜਦੋਂ ਦੀ ਦੁਨੀਆ ਬਣੀ ਹੈ। ਆਖੋ ਸ੍ਰੀ ਵਾਹਿ। ਰੱਸੀ ਮਿਥਿਆ ਨਹੀਂ ਹੈ, ਰੱਸੀ ਸੱਤ ਹੈ, ਪਰ ਉਹਦਾ ਦਿਸਦਾ ਕੁਝ ਹੋਰ ਹੈ। ਰੱਸੀ ਦਾ ਸੱਪ ਬਣ ਦਾ ਰਾਜ ਭੋਇੰਗ ਪ੍ਰਸੰਗ ਜੈਸੇ ਹੈ, ਅਬ ਕੁਛ ਮਰਮ ਜਨਾਇਆ। ਮਹਾਰਾਜ ਕਹਿੰਦੇ ਭਾਈ ਸਿੱਖੋ, ਬ੍ਰਹਮ ਰੂਪੀ ਇਸ ਰੱਸੀ ਦੇ ਆਸਰੇ ਤੇ ਜਗਤ ਰੂਪੀ ਸੱਪ ਦਿਸਦਾ ਹੈ। ਆਖੋ ਸ੍ਰੀ ਵਾਹਿਗੁਰੂ। ਕਿਉਂਕਿ ਜੇ ਰੱਸੀ ਨਾ ਹੋਵੇ ਫਿਰ ਤੇ ਸੱਪ ਵੀ ਨਹੀਂ ਨਾ ਦਿਸਦਾ, ਜੇ ਰੱਸੀ ਨਾ ਹੋਵੇ ਫਿਰ ਸੱਪ ਦਿਸਣਾ ਹੀ ਨਹੀਂ। ਰੱਸੀ ਚ ਸੱਪ ਜਦੋਂ ਦਿਸਦਾ ਹੈ ਉਦੋਂ ਕਈ ਚੀਜ਼ਾਂ ਦਾ ਸੁਮੇਲ ਹੁੰਦਾ ਹੈ। ਇੱਕ ਤਾਂ ਉੱਥੇ ਰੱਸੀ ਹੋਣੀ ਜ਼ਰੂਰੀ ਹੈ, ਇੱਕ ਕੁਸ ਮੁਸਲਾ ਹੋਣਾ ਜ਼ਰੂਰੀ ਹੈ। ਤੁਸੀਂ ਕਹੋਗੇ ਹਨੇਰਾ ਕਿਉਂ ਨਹੀਂ ਕਿਹਾ, ਜੇ ਪੂਰਾ ਹਨੇਰਾ ਹੋਵੇ ਫਿਰ ਰੱਸੀ ਵੀ ਨਹੀਂ ਦਿਸਦੀ। ਜੇ ਪੂਰਾ ਹੀ ਹਨੇਰਾ ਹੋ ਜਾਏ, ਗੂੜਾ ਬਹੁਤ ਗੂੜਾ ਹਨੇਰਾ, ਫਿਰ ਤੇ ਰੱਸੀ ਵੀ ਨਹੀਂ ਦਿਸੇਗੀ ਨਾ। ਰੱਸੀ ਉਦੋਂ ਰੱਸੀ ਦਾ ਸੱਪ ਬਣਦਾ ਜਦੋਂ ਥੋੜਾ ਹਨੇਰਾ ਥੋੜਾ ਚਾਨਣਾ ਹੋਵੇ। ਅਗਿਆਨ ਜਿਹੜਾ ਹੈ ਸਾਧ ਸਿੰਘ ਜੀ, ਉਹ ਹਨੇਰਾ ਹੈ ਜਿਹੜਾ ਉਸ ਅਗਿਆਨ ਦੇ ਵਿੱਚ ਚੇਤਨ ਬ੍ਰਹਮ ਦਾ ਅਕਾਲ ਪੁਰਖ ਦਾ ਪ੍ਰਤੀਬਿੰਬ ਹੈ, ਉਹ ਪ੍ਰਕਾਸ਼ ਹੈ, ਉਹਦੇ ਨਾਲ ਕੁਛ ਮਸਲਾ ਹੋਇਆ, ਅੱਧਾ ਅੱਧਾ ਸਮਝ ਲਓ। ਭਾਈ ਸੰਤੋਖ ਸਿੰਘ ਸਾਹਿਬ ਜੀ ਅੱਗੇ ਚੱਲ ਕੇ ਦੱਸਦੇ ਹੈ 13ਵੀਂ ਪੋਥੀ ਵਿੱਚ ਵੀ ਜਿਹੜਾ ਅਗਿਆਨ ਹੈ ਨਾ, ਇਹ ਕਿੱਥੇ ਰਹਿੰਦਾ? ਇਹ ਵੀ ਅਕਾਲ ਪੁਰਖ ਦੇ ਇੱਕ ਦੇਸ਼ ਵਿੱਚ ਰਹਿੰਦਾ, ਸਾਰਾ ਕੁਝ ਉਹਦੇ ਵਿੱਚ ਹੀ ਹੈ ਨਾ। ਬ੍ਰਹਮ ਦੇ ਇੱਕ ਹਿੱਸੇ ਵਿੱਚ ਅਗਿਆਨ ਰਹਿੰਦਾ, ਬਿਨ ਆਕਾਰ ਬਿਨ ਜਨਮ ਅਨਾਦੀ ਰਹਿ ਇੱਕ ਦੇਸ਼ ਬ੍ਰਹਮ ਕੇ ਮਾਹੇ। ਅਗਿਆਨ ਦੇ ਲੱਛਣ ਭਾਈ ਦਇਆ ਸਿੰਘ ਜੀ ਨੇ ਦੱਸੇ ਨੇ ਪੰਜਾਂ ਪਿਆਰਿਆਂ ਚੋਂ, ਭਾਈ ਸੰਤੋਖ ਸਿੰਘ ਨੇ ਲਿਖੇ ਨੇ, ਬਿਨ ਆਕਾਰ, ਅਗਿਆਨ ਦਾ ਕੋਈ ਆਕਾਰ ਤਾਂ ਕੋਈ ਨਹੀਂ, ਆਕਾਰ ਅਗਿਆਨ ਦੇ ਹੱਥ ਪੈਰ ਮੋਟਾ ਪਤਲਾ ਠੋਸ ਏਦਾਂ ਕੁਛ ਨਹੀਂ ਹੈ, ਅਗਿਆਨ ਸੂਕਸ਼ਮ ਹੈ। ਅਗਿਆਨ ਦਾ ਸਰੂਪ ਕੀ ਹੈ? ਮੈਂ ਨਹੀਂ ਜਾਣਦਾ, ਮੈਂ ਨਹੀਂ ਜਾਣਦਾ, ਬਸ ਇਹੀ ਅਗਿਆਨ ਹੈ। ਮੈਂ ਨਹੀਂ ਜਾਣਦਾ ਆਪਾਂ ਇਹ ਕਹਿੰਦੇ ਹਾਂ, ਪਰ ਮੈਂ ਨਹੀਂ ਜਾਣਦਾ ਨੂੰ ਵੀ ਮੈਂ ਜਾਣਦਾ ਹਾਂ ਨਾ। ਆਖੋ ਸ੍ਰੀ ਵਾਹਿਗੁਰੂ, ਥੋੜਾ ਜਿਹਾ ਬਰੀਕ ਹੈ ਕੰਮ। ਮੈਂ ਨਹੀਂ ਜਾਣਦਾ ਇਸ ਗੱਲ ਨੂੰ ਕੌਣ ਜਾਣਦਾ? ਮੈਂ ਤਾਂ ਜਾਣਦਾ ਇਸ ਗੱਲ ਨੂੰ ਕਿ ਮੈਂ ਨਹੀਂ ਜਾਣਦਾ। ਮੈਂ ਨਹੀਂ ਜਾਣਦਾ ਨੂੰ ਮੈਂ ਜਾਣਦਾ ਹਾਂ, ਇਹਦਾ ਮਤਲਬ ਮੈਂ ਬ੍ਰਹਮ ਹਾਂ, ਅਕਾਲ ਪੁਰਖ ਦੀ ਜੋਤ। ਮੇਰੇ ਵਿੱਚ ਹੀ ਉਹ ਚੀਜ਼ ਹੈ ਜਿਹੜੀ ਨਹੀਂ ਜਾਣਦਾ। ਇਸ ਕਰਕੇ ਕਵੀ ਜੀ ਲਿਖਦੇ ਆ, ਬਿਨ ਆਕਾਰ ਬਿਨ ਜਨਮ ਅਨਾਦੀ। ਆਕਾਰ ਕੋਈ ਨਹੀਂ, ਅੰਦਰ ਹੀ ਹੈ, ਜਨਮ ਵੀ ਕੋਈ ਨਹੀਂ ਹੁੰਦਾ, ਅਗਿਆਨ ਦਾ ਜਨਮ ਨਹੀਂ ਹੁੰਦਾ, ਅਨਾਦੀ ਹੈ। ਜਦੋਂ ਤੋਂ ਪਰਮੇਸ਼ਰ ਪਤ ਕਦੋਂ ਤੋਂ ਹੈ ਕੁਛ ਨਹੀਂ, ਇਹ ਗੱਲ ਦੱਸੀ ਨਹੀਂ ਜਾ ਸਕਦੀ ਕਦੋਂ ਤੋਂ ਹੈ। ਕਰੋੜਾਂ ਜਨਮਾਂ ਤੋਂ ਸਾਡੇ ਨਾਲ ਹੈ ਅਗਿਆਨ ਅਨਾਦੀ। ਬਿਨ ਆਕਾਰ ਬਿਨ ਜਨਮ ਅਨਾਦੀ, ਰਹਿ ਇੱਕ ਦੇਸ਼ ਬ੍ਰਹਮ ਕੇ ਮਾਏ। ਬ੍ਰਹਮ ਦੇ ਵਿੱਚ ਹੀ ਰਹਿੰਦਾ ਨਾ, ਕਿਉਂਕਿ ਜਿਹੜਾ ਕਹਿੰਦਾ ਮੈਂ ਨਹੀਂ ਜਾਣਦਾ, ਉਹਨੂੰ ਜਿਹੜਾ ਜਾਣਦਾ ਹੈ ਉਹ ਵੱਡਾ ਹੈ, ਉਹਦੇ ਵਿੱਚ ਕਿਸੇ ਚ ਉਹ ਰਹਿੰਦਾ। ਮੋਟੇ ਤੌਰ ਤੇ ਆਪਾਂ ਕਹਿ ਦਈਏ ਵੀ ਆਹ ਗੱਲ ਮੈਂ ਜਾਣਨਾ ਹੈ, ਨਹੀਂ ਜਾਣਦਾ। ਫਿਰ ਜਿਹੜੀ ਜਾਣਦਾ ਉਹ ਵੀ ਬ੍ਰਹਮ ਹੈ, ਜਿਹੜੀ ਨਹੀਂ ਜਾਣਦਾ ਨੂੰ ਜਾਣਦਾ ਉਹ ਵੀ ਬ੍ਰਹਮ ਹੈ। ਉੱਥੇ ਕਵੀ ਜੀ ਦੇ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਹੈ, ਉਹ ਜਿਹੜਾ ਅਗਿਆਨ ਹੈ ਉਹ ਅਗਿਆਨ ਕਰਕੇ ਬ੍ਰਹਮ ਦੀ ਸੱਤਾ ਪਾ ਕੇ ਅਗਿਆਨ ਆਪਣੇ ਆਪ ਨੂੰ ਨਹੀਂ ਜਾਣਦਾ, ਜੀਵ ਆਪਣੇ ਆਪ ਨੂੰ ਨਹੀਂ ਜਾਣਦਾ। ਤਾਂ ਉੱਥੇ ਫਿਰ ਮਹਾਰਾਜ ਕਹਿੰਦੇ ਵੀ ਜੇ ਉਹਨੂੰ ਜਾਣ ਲਵੇ ਵੀ ਇਹ ਤਾਂ ਰੱਸੀ ਹੈ, ਸੱਪ ਨਹੀਂ, ਜਗਤ ਨਹੀਂ ਰੱਸੀ ਹੈ, ਕਿਉਂਕਿ ਰੱਸੀ ਕਰਕੇ ਸੱਪ ਦਿਸਦਾ, ਜਗਤ ਦਿਸਦਾ, ਉਹ ਮੈਂ ਅੰਦਰ ਜਿਹੜੀ ਬੈਠੀ ਜੋਤ ਉਹ ਹੀ ਬਾਹਰ ਪ੍ਰਤੀਤ ਹੁੰਦੀ, ਜਿਵੇਂ ਸ਼ੀਸ਼ੇ ਦੇ ਵਿੱਚ ਪ੍ਰਤੀਬਿੰਬ ਪੈਂਦਾ। ਹੁਣ ਸ਼ੀਸ਼ੇ ਵਿੱਚ ਤਾਂ ਗਰਦਨ ਕੋਈ ਨਹੀਂ ਹੁੰਦੀ, ਸ਼ੀਸ਼ੇ ਵਿੱਚ ਤਾਂ ਇਹ ਬਾਡੀ ਦਾ ਪਾਰਟਸ ਨਹੀਂ ਲੱਭੋਗੇ, ਤੁਸੀਂ ਹੱਥ ਖੋਲ ਕੇ ਦੇਖ ਲਓ। ਪਰ ਅੱਖਾਂ ਦੁਆਰਾ ਬਿਰਕੀ ਜਾ ਕੇ ਉਹਨੂੰ ਟਕਰਾਉਂਦੀ ਹੈ, ਮੁੜ ਕੇ ਫਿਰ ਆਪਣੇ ਆਪ ਨੂੰ ਦੇਖਦੀ ਹੈ ਸ਼ੀਸ਼ੇ 'ਚ ਦਿਸਦਾ। ਇਹ ਤਾਂ ਸਾਨੂੰ ਦਿਸਦਾ ਵੀ ਇਹ ਬਾਹਰ ਹੈ, ਬਾਹਰ ਕੁਛ ਨਹੀਂ ਹੈ, ਅੰਦਰ ਹੈ ਸਾਰਾ ਕੁਛ। ਇਸ ਲਈ ਮਹਾਰਾਜ ਕਹਿੰਦੇ ਜੋ ਬਰਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ।
ਅੰਤਾ ਮਮਤਾ ਇਉਂ ਲਖ ਤਿਆਗ ਹੋ,
ਮੈਂ ਔਰ ਮੇਰੀ ਇਹ ਦੋ ਚੀਜ਼ਾਂ ਛੱਡ ਦਿਓ। ਮੈਂ ਹੈ ਹੀ ਨਹੀਂ ਤੇ ਮੇਰੀ ਕਿੱਥੋਂ ਹੋਣੀ ਹੈ? ਮੈਂ ਤਾਂ ਭਰਮ ਕਰਕੇ ਪੰਜਾਂ ਤੱਤਾਂ ਦਾ ਬਣਿਆ ਹੋਇਆ, ਪੰਜਾਂ ਤੱਤਾਂ ਦਾ ਹੀ ਪਸਾਰ ਹੈ। ਪੰਜਾਂ ਤੱਤਾਂ ਦਾ ਰਜੋ ਗੁਣ, ਤਮੋ ਗੁਣ, ਸਤੋ ਗੁਣ ਇਹ ਬਣਿਆ ਹੋਇਆ। ਤਮੋ ਗੁਣ ਤੋਂ ਹੱਡੀਆਂ ਤੇ ਮਾਸ ਬਣਿਆ ਹੋਇਆ, ਰਜੋ ਗੁਣ ਤੋਂ ਅੱਖਾਂ ਕੰਨ ਨੱਕ ਗਿਆਨ ਇੰਦਰੀਆਂ ਬਣੀਆਂ ਹੋਈਆਂ ਨੇ, ਸਤੋ ਗੁਣ ਤੋਂ ਮਨ ਬੁੱਧੀ ਬਣੇ ਹੋਏ ਨੇ। ਤੇ ਬੰਦਾ ਕਹਿੰਦਾ ਮੈਂ, ਜੇ ਇਹਨਾਂ ਨੂੰ ਵੱਖਰਾ ਵੱਖਰਾ ਕਰਦੇ ਹੋ, ਪਹਿਲਾਂ ਵੀ ਵਿਚਾਰ ਆਈ ਸੀ ਵੀ ਇੱਕ ਕਾਰ ਖੜੀ ਹੈ, ਕਾਰ ਦਾ ਪੁਰਜਾ ਵੱਖਰਾ ਕਰ ਦਿਓ, ਉਹਦਾ ਸਟੇਅਰਿੰਗ ਖੋਲ ਦਿਓ, ਉਹਦਾ ਇੰਜਣ ਖੋਲ ਦਿਓ, ਉਹਦੇ ਪਹੀਏ ਖੋਲ ਦਿਓ, ਉਹਦੀ ਬਾਡੀ ਦੇ ਪਾਰਟ ਸਾਰੇ ਖੋਲ ਖੋਲ ਕੇ ਵੱਖਰੇ ਵੱਖਰੇ ਪਰੇ ਪਰੇ ਕਰਕੇ ਰੱਖ ਦਿਓ, ਜਿੱਥੇ ਕਾਰ ਖੜੀ ਸੀ ਉੱਥੇ ਕੁਛ ਨਾ ਰਹਿਣ ਦਿਓ। ਹੁਣ ਪੁੱਛੋ ਕੀ ਹੈ? ਕੁਛ ਵੀ ਨਹੀਂ, ਇਹ ਜੁੜਿਆ ਪਿਆ ਸਾਰਾ ਪੰਜਾਂ ਤੱਤਾਂ ਦਾ ਜੋੜ ਬਣ ਗਿਆ। ਮਹਾਰਾਜ ਕਹਿੰਦੇ ਦੇਹੀ ਮਾਟੀ ਬੋਲੇ ਪੌਣ, ਬੁੱਝ ਰਹੇ ਗਿਆਨੀ ਮੂਆ ਹੈ ਕੌਣ, ਮੂਹੀ ਸੁਰਤ ਬਾਦ ਅਹੰਕਾਰ, ਉਹ ਨਾ ਮੂਆ ਜੋ ਦੇਖਣ ਵਾਲਾ। ਜੋ ਦੇਖਣ ਵਾਲਾ ਅੰਦਰ ਚੇਤਨ ਬੈਠਾ, ਜਿਹੜਾ ਸਾਰਿਆਂ ਨੂੰ ਦੇਖ ਰਿਹਾ, ਜਾਣਦਾ, ਸਰੀਰ ਹੋਵੇ ਤਾਂ ਵੀ ਜਾਣਦਾ, ਸਰੀਰ ਨਾ ਹੋਵੇ ਤਾਂ ਵੀ ਜਾਣਦਾ, ਜਿਹੜਾ ਜਾਗਤ ਨੂੰ ਵੀ ਜਾਣਦਾ, ਸੁਪਨ ਨੂੰ ਵੀ ਜਾਣਦਾ, ਸੁਖੋਪਤੀ ਨੂੰ ਵੀ ਜਾਣਦਾ, ਉਹਦੇ ਤੱਕ ਅੱਪੜ ਜਾਓ ਭਾਈ ਤੁਸੀਂ। ਹਾਂਜੀ,
ਨਿਜ ਸਰੂਪ ਸਨਮੁਖ ਅਨੁਰਾਗ ਹੋ,
ਆਪਣੇ ਆਪ ਆਪਣੇ ਸਰੂਪ ਦੇ ਸਨਮੁਖ ਬਿਰਤੀ ਕਰੋ, ਆਪਣੇ ਸਰੂਪ ਦੇ, ਆਪਣੀ ਆਤਮਾ ਦੇ ਵਿੱਚ ਉਧਰ ਧਿਆਨ ਦਿਓ ਤੁਸੀਂ। ਹਾਂਜੀ,
ਬ੍ਰਹਮਾਵਰਤ ਤੇ ਨਿਕਟ ਉਤੰਗਾ, ਬ੍ਰਹਮਾਵਰਤ ਤੇ ਨਿਕਟ ਉਤੰਗਾ,
ਪਰਮਾਵਰਤ ਪਰਮਾਵਰਤ ਜਿਹੜੀ ਉਹ ਨਦੀ ਦੇ ਵਿੱਚ ਦੋ ਪਾਸੇ ਪਾਣੀ ਪੈਂਦਾ ਨਾ, ਇੱਦਾਂ ਪੈਂਦੀ, ਉਹਨੂੰ ਕੀ ਕਹਿੰਦੇ? ਪਰਮਾਵਲੀ ਵੀ ਕਹਿੰਦੇ ਆ, ਤੇ ਘੁੰਮਣ ਘੇਰੀ ਵੀ ਕਹਿੰਦੇ। ਉਹ ਘੁੰਮਣ ਘੇਰੀ ਦੇ ਵਿੱਚ ਫਸੇ ਹੋਇਆ ਸੀ, ਕਹਿੰਦੇ ਇੱਥੋਂ ਨਿਕਲੋ, ਘੁੰਮਣ ਘੇਰੀ ਚੋਂ ਨਿਕਲੋ ਉੱਪਰ। ਹਾਂਜੀ,
ਜਨਮ ਸਫਲ ਕਰ ਮਿਲ ਸਤ ਸੰਗਾ
ਸਾਧ ਸੰਗਤ ਮਿਲ ਕੇ ਆਪਣਾ ਜਨਮ ਸਫਲਾ ਕਰੋ
ਬਿਨ ਵਿਚਾਰ ਨਰ ਦੇਹ ਅਕਾਰਥ
ਇਸ ਵਿਚਾਰ ਤੋਂ ਬਿਨਾ ਬੰਦੇ ਦੀ ਦੇਹ ਬਿਰਥੀ ਜਾ ਰਹੀ ਹੈ ਹਾਂਜੀ
ਨਾਮ ਸਿਮਰ ਜੇ ਲਹਿ ਨਾ ਪਰਮਾਰਥ
ਜੇ ਨਾਮ ਨਹੀਂ ਜਪਦਾ ਪਰਮਾਰਥ ਦੇ ਰਾਹ ਨੂੰ ਤੇ ਨਹੀਂ ਤੁਰਦਾ ਤਾਂ ਸਮਝੋ ਬਿਰਥਾ ਹੀ ਜਾ ਰਿਹਾ ਸੋ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਏਦਾਂ ਦਾ ਉਪਦੇਸ਼ ਹੁਣ ਕਰਤਾਰਪੁਰ ਸਾਹਿਬ ਚ ਸੈਂਕੜੇ ਹਜ਼ਾਰਾਂ ਸਿੱਖਾਂ ਨੂੰ ਦੇ ਰਹੇ ਨੇ ਉਹ ਨਾਮ ਜਪ ਕੇ ਸਿਮਰਨ ਕਰਕੇ ਆਪਣੀ ਆਤਮਾ ਦੇ ਦਰਸ਼ਨ ਕਰਕੇ ਮੁਕਤ ਹੋ ਰਹੇ ਨੇ ਇਹ ਪ੍ਰਸੰਗ ਹੁਣ ਚੱਲਣੇ ਅੱਗੇ ਮਹਾਰਾਜ ਦੇ ਜੋਤੀ ਜੋਤ ਸਮਾਣ ਦੇ ਤੱਕ ਆਪਾਂ ਸਰਵਣ ਕਰਾਂਗੇ ਗੁਰੂ ਸਾਹਿਬ ਕਿਰਪਾ ਕਰਨ ਬੜੀ ਕਿਰਪਾ ਹੋਈ ਹੈ ਅੱਜ ਸਾਡੇ ਵਿਚ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਮਹਿਲ ਸਿੰਘ ਜੀ ਲਗਭਗ ਤਿੰਨ ਦਿਨਾਂ ਤੋਂ ਇਨ੍ਹਾਂ ਨੇ ਬੜੀ ਕਿਰਪਾ ਕੀਤੀ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਔਰ ਸੰਗਤਾਂ ਨੂੰ ਸਿੱਧੇ ਮਾਰਗ ਤੇ ਜੋ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਇਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਸਰਬੱਤ ਦੇ ਭਲੇ ਦਾ ਜੋ ਮਾਰਗ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਇੱਥੇ ਦਰਸ਼ਨ ਦੇਣ ਤੇ ਭਾਈ ਸਾਹਿਬ ਦਾ ਦਾਸ ਵੱਲੋਂ ਕੋਟਾਨ ਕੋਟ ਧੰਨਵਾਦ ਔਰ ਦੂਸਰੇ ਪਰਮ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਮਨ ਸਿੰਘ ਜੀ ਕੈਲਗਰੀ ਤੋਂ ਇਹ ਵੀ ਪੰਥ ਦੇ ਨੌਜਵਾਨ ਪ੍ਰਚਾਰਕ ਸਾਡੇ ਚ ਆਏ ਇਨ੍ਹਾਂ ਨੂੰ ਵੀ ਜੀ ਆਇਆਂ ਨੂੰ ਇਤਨੇ ਬਚਨ ਪ੍ਰਵਾਨ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।